March 28, 29, and 30th, Red Rose Convention Center, Mississauga. Be among the first 200 families and receive a free gift hamper. Over 3,000 giveaways throughout the day. Explore our grand shopping bazaar with top brands and exclusive Ramadan collection. Join us for iftar and sehri and experience Ramadan like never before. Get your free tickets today. Don't miss out. Come celebrate Ramadan with us.
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
HK Tire Center to cars and trucks se brand new ya old tires le sakde ho.
BF Cordridge, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahal nu 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 3888154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫਿਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 28 ਫਰਵਰੀ ਤੋਂ 9 ਮਾਰਚ ਤੱਕ ਲੱਗ ਚੁੱਕੀ ਹੈ ਰਮਦਾਨ ਸੇਲ। 20 ਪੌਂਡ ਸਵਰਨ ਮਲਟੀਗ੍ਰੇਨ ਆਟਾ 899, 300 ਗ੍ਰਾਮ ਹੈਪੀ ਪਨੀਰ 429, 2 ਪੌਂਡ ਵਾਗ ਬੱਕਰੀ ਟੀ 1099, 4 ਪੌਂਡ ਏਸ਼ੀਅਨ ਕਾਲਾ ਚਨਾ 599। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ 1 ਰੂਫ ਹੀ ਮਿਲਦਾ ਹੈ ਰਮਦਾਨ ਸੇਲ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਕਾਲ ਐਟ 416-740-3262।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ। ਸਵਾਗ ਵਿੱਚ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਦ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਜਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਆਪਾਂ ਅੱਜ ਟਰੰਪ ਸਾਹਿਬ ਬਾਰੇ ਕੋਈ ਗੱਲ ਨਹੀਂ ਕਰਨੀ ਜੀ, ਪੱਕੀ ਗੱਲ ਆ ਇਹ। ਮੈਨੂੰ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਹਾਸਾ ਆ ਗਿਆ। 5-4 ਦਿਨ ਟਰੰਪ ਸਾਹਿਬ ਬਾਰੇ ਗੱਲ ਕੀਤੀ ਹੈ। ਅਸਲ ਵਿੱਚ ਇਸ ਤਰ੍ਹਾਂ ਹੁੰਦਾ ਜੀ, ਬਈ ਕਈ ਵਾਰੀ ਜਿਹੜੀਆਂ ਗੱਲਾਂ ਨਾ ਉਹ ਸਿਖਾ ਦਿੱਤੀਆਂ ਜਾਂਦੀਆਂ, ਫਿਰ ਉਹ ਬੰਦਾ ਨਾ ਕੋਈ ਸੁਣਦਾ ਨਹੀਂ, ਬਸ ਜਿਹੜਾ ਕੁਛ ਉਹਦੇ ਦਿਮਾਗ ਚ ਆਇਆ ਉਵੇਂ ਹੀ ਬੋਲੀ ਜਾਂਦਾ। ਇਹ ਇਨਸਾਨੀ ਸੁਭਾਅ ਹੈ, ਸਾਰੇ ਇਨਸਾਨਾਂ ਦਾ ਨਹੀਂ, ਕਈ ਇਨਸਾਨਾਂ ਦਾ ਸੁਭਾਅ ਹੈ। ਬਈ ਉਹਨੂੰ ਕੋਈ ਡਿਊਟੀ ਦੇ ਦਿੱਤੀ ਜਾਂਦੀ ਹੈ, ਉਹਦੇ ਪ੍ਰੋਜ਼ ਐਂਡ ਕੌਨਸ ਉਹਨੂੰ ਦੱਸੇ ਨਹੀਂ ਜਾਂਦੇ, ਉਹਨੂੰ ਪਹਾੜਾ ਜਿਹੜਾ ਉਹਨੂੰ ਸੁਣਾ ਦਿੱਤਾ ਜਾਂਦਾ ਤੇ ਉਹ ਪੜ੍ਹੀ ਜਾਂਦਾ, ਬਸ ਉਹਦਾ ਕੰਮ ਹੁੰਦਾ। ਬਿਨਾਂ ਸੁਣੇ ਹੋਏ ਉਹਨੇ ਜਿਹੜਾ ਕੁਛ ਦੱਸਿਆ ਉਹ ਬੋਲੀ ਜਾਣਾ, ਬਕਾਇਦਾ ਦੱਸਿਆ ਜਾਂਦਾ, ਹੈਨਾ। ਇਸ ਕਰਕੇ ਆਪਾਂ ਪੋਲੀਟਿਕਸ ਬਾਰੇ ਕੋਈ ਗੱਲ ਨਹੀਂ ਕਰਨੀ ਅੱਜ, ਛੱਡੋ ਪਰੇ ਤੁਸੀਂ, ਦੁਨੀਆ ਆਈ ਚੱਲੀ ਆਈ ਹੈ, ਆਈ ਚੱਲੀ ਜਾਣੀ ਹੈ, ਹੈ ਜੀ। ਪਰ ਇੱਕ ਚੁਟਕਲਾ ਤੁਹਾਨੂੰ ਜ਼ਰੂਰ ਸੁਣਾਉਣਾ, ਚੁਟਕਲੇ ਦਾ ਸੰਬੰਧ ਕਿਸੇ ਨਾਲ ਨਹੀਂ ਹੈ। ਉਹ ਹੋਇਆ ਕੀ ਜੀ, ਇੱਕ ਰੇਹੜੀ ਲੱਗੀ ਸੀ। ਹੁਣ ਮੈਂ ਰੇਹੜੀ ਦਾ ਕਿਸੇ ਦੇਸ਼ ਨਾਲ ਕੰਪੈਰੀਜ਼ਨ ਨਹੀਂ ਕਰ ਰਿਹਾ, ਵੈਸੇ ਤਾਂ ਦੇਸ਼ਾਂ ਵਾਲੇ ਵੀ ਸਮਾਨ ਵੇਚਦੇ ਨੇ ਆਪਦਾ। ਉਹ ਰੇਹੜੀ ਤੇ ਨਾ ਅੰਬ ਵਿਕਦੇ ਹੁੰਦੇ ਸੀ, ਉਹ ਭਾਈ ਅੰਬ ਵੇਚਦਾ ਹੁੰਦਾ ਸੀਗਾ। ਉਹ ਭਾਈ ਨੂੰ ਕਿਤੇ ਜਾਣਾ ਪੈ ਗਿਆ ਜਾਂ ਕਿਤੇ ਡਿਊਟੀ ਲੱਗ ਗਈ, ਜਾਂ ਉਹਦੀ ਮਤਲਬ ਉਹ ਉੱਥੇ ਹੈ ਹੀ ਨਹੀਂ ਸੀ, ਤੇ ਉਹਨੇ ਕਿਸੇ ਬੰਦੇ ਨੂੰ ਡਿਊਟੀ ਦੇਤੀ ਆਪਦੇ ਨੂੰ, ਖਾਸ ਬੰਦੇ ਨੂੰ। ਉਹ ਬੰਦਾ ਬੜਾ ਤੇਜ਼ ਸੀ ਵੈਸੇ, ਪੂਰਾ ਬਿਜ਼ਨਸਮੈਨ ਸੀ ਬੰਦਾ ਉਹ, ਪਰ ਪ੍ਰੋਬਲਮ ਇਹ ਸੀ ਉਹਨੂੰ ਸੁਣਦਾ ਨਹੀਂ ਸੀ ਵਿਚਾਰੇ ਨੂੰ। ਅੱਛਾ, ਹੁਣ ਉਹਨੂੰ ਇਸ਼ਾਰਿਆਂ ਨਾਲ ਸਮਝਾਤਾ ਬਈ ਕੰਮ ਤੇਰਾ ਅੰਬ ਵੇਚਣਾ ਹੀ ਆ, ਤੇ ਅੰਬ ਲੈ ਵੀ ਜਾਣੇ ਆ ਲੋਕਾਂ ਕੋਲੋਂ, ਕਿਉਂਕਿ ਰੇਹੜੀ ਦੀ ਮਸ਼ਹੂਰੀ ਹੋਈ ਆ। ਉਸ ਸ਼ਹਿਰ ਚ ਇੱਕੋ ਹੀ ਰੇਹੜੀ ਸੀ, ਉਹ ਖਾਸ ਤਰ੍ਹਾਂ ਦੀ, ਜਿਵੇਂ ਕਈ ਖਾਸ ਤਰ੍ਹਾਂ ਦੇ ਦੇਸ਼ ਨੇ। ਉਹਨੂੰ ਇਸ਼ਾਰਿਆਂ ਚ ਸਮਝਾਤਾ ਵੀ ਤਿੰਨ ਕੁ ਗੱਲਾਂ ਹੀ ਪੁੱਛਦਾ ਹੁੰਦਾ ਬੰਦਾ ਜਿਹੜਾ, ਤੇ ਤੂੰ ਤਿੰਨ ਕੁ ਗੱਲਾਂ ਦਾ ਆਹ ਜਵਾਬ ਦੇ ਦੀ। ਉਹਨੂੰ ਇਸ਼ਾਰਾ ਨਾਲ ਸਮਝਾਤਾ ਵੀ ਪਹਿਲੀ ਚੀਜ਼ ਆਮ ਕਰਕੇ ਕੋਈ ਪੁੱਛਦਾ ਵੀ ਭਾਈ ਤੂੰ ਅੰਬ ਕਿਵੇਂ ਲਾਏ ਨੇ, ਤੈਨੂੰ ਇਹ ਸੁਣਨਾ ਤਾਂ ਹੈ ਨਹੀਂ, ਤੂੰ ਬਸ ਇਹੀ ਕਹਿ ਦੇਣਾ ਵੀ ਇਹ ਲਾਏ ਨੇ ਜੀ 70 ਰੁਪਏ ਕਿਲੋ। ਤੇ ਜੇ ਤਾਂ ਉਹਨੇ ਲਿਜਾਣੇ ਹੋ ਲੈ ਜੂਗਾ ਤੇ ਤੈਨੂੰ ਪੈਸੇ ਦੇ ਜੂ, ਨਹੀਂ ਉਹ ਦੂਜਾ ਸਵਾਲ ਪੁੱਛੂ। ਤੇ ਦੂਜਾ ਸਵਾਲ ਹੋਊਗਾ ਉਹਦਾ ਵੀ ਭਾਈ ਇਹ ਅੰਬ ਪੱਕੇ ਨੇ ਕਿ ਕੱਚੇ ਨੇ, ਇਸ਼ਾਰੇ ਨਾਲ ਸਮਝਾਇਆ। ਤੂੰ ਕਹਿੰਦੀ ਲਗਭਗ ਸਾਰੇ ਪੱਕੇ ਹੀ ਨੇ, ਤੇ ਫਿਰ ਵੀ ਜੇ ਉਹਨੇ ਲਿਜਾਣਾ ਹੋ ਤਾਂ ਤੈਨੂੰ ਲੈ ਜੂਗਾ ਤੇ ਪੈਸੇ ਦੇ ਜੂ। ਤੇ ਜੇ ਫੇਰ ਕੁਛ ਬੋਲਿਆ ਇਹਦਾ ਮਤਲਬ ਗੁੱਸੇ ਚ ਆ ਕੇ ਬੋਲੂਗਾ, ਤੇ ਤੂੰ ਕਹਿੰਦੀ ਜੇ ਤੂੰ ਲਿਜਾਣਿਆ ਤਾਂ ਲੈ ਜਾ ਨਹੀਂ ਕਿ ਹੋਰ ਲੈ ਜੂ। ਉਹਨੂੰ ਤਿੰਨ ਚੀਜ਼ਾਂ ਸਮਝਾ ਕੇ ਜੀ ਉਹਨੂੰ ਪੂਰਾ ਥਾਣੇਦਾਰ ਬਣਾ ਕੇ ਉਹਨਾਂ ਨੇ ਸੇਲਸ ਪਰਸਨ ਤੇ ਰੇਹੜੀ ਤੇ ਬਾਤਾ ਜੀ, ਮੰਡੀ ਦੇ ਵਿੱਚ ਬੈਠ ਗਿਆ ਜਿਵੇਂ ਸੰਸਾਰ ਮੰਡੀ ਚ ਵਪਾਰੀ ਬੈਠੇ ਨੇ। ਉਹ ਹੋਇਆ ਕਿ ਤੁਹਾਨੂੰ ਮੰਡੀ ਚ ਪਤਾ ਵੀ ਲੋਕ ਚੀਜ਼ਾਂ ਖਰੀਦਣ ਵਾਲੇ ਵੀ ਆਉਂਦੇ ਆ, ਕਈ ਭੁੱਲੇ ਭਟਕੇ ਆ ਜਾਂਦੇ, ਕਈਆਂ ਦਾ ਰਾਹ ਗੁਆਚ ਜਾਂਦਾ। ਇੱਕ ਬੀਬੀ ਵਿਚਾਰੀ ਰਸਤਾ ਭਾਲਦੀ ਭਾਲਦੀ ਉਹ ਪੁੱਛੀ ਜਾਵੇ ਰੇਹੜੀ ਵਾਲਿਆਂ ਨੂੰ ਵੀ ਭਾਈ ਆ ਰਸਤਾ ਕਿੱਧਰ ਨੂੰ ਜਾਂਦਾ, ਕੋਈ ਉਹਨੂੰ ਜਵਾਬ ਨਾ ਦੇਵੇ ਕਿਉਂਕਿ ਸਾਰੇ ਵਪਾਰ ਚ ਲੱਗੇ ਸੀ, ਅੰਬ ਵੇਚਣ ਲੱਗੇ ਹੋਏ ਸੀ। ਜਿਵੇਂ ਸਾਰੀ ਦੁਨੀਆਂ ਦੇ ਵਿੱਚ ਵਪਾਰੀ ਨੇ ਵੇਚਦੇ ਨੇ, ਕੋਈ ਕੁਛ ਵੇਚਦਾ ਕੋਈ ਕੁਛ ਵੇਚਦਾ। ਉਹ ਬੀਬੀ ਨਾ ਉਸ ਰੇਹੜੀ ਵਾਲੇ ਕੋਲ ਆ ਗਈ ਜਿਹੜੀ ਰੇਹੜੀ ਤੇ ਉਹ ਬੰਦਾ ਬਿਠਾਇਆ ਹੋਇਆ ਸੀ, ਜਿਹਨੂੰ ਸੁਣਦਾ ਨਹੀਂ ਸੀ ਪਰ ਵੈਸੇ ਤੇਜ਼ ਤਰਾਰ ਸੀ ਬਹੁਤ, ਪਰ ਉਹਨੂੰ ਜਿਹੜਾ ਕੁਛ ਸਿਖਾਇਆ ਗਿਆ ਸੀ ਉਹੀ ਬੋਲਦਾ ਸੀ। ਉਹ ਬੀਬੀ ਉਹਨੂੰ ਕਹਿੰਦੀ ਵੇ ਭਾਈ ਆਹ ਰਸਤਾ ਕਿੱਧਰ ਨੂੰ ਜਾਂਦਾ, ਉਹ ਕਹਿੰਦਾ ਬੀਬੀ 70 ਰੁਪਈਏ ਕਿਲੋ। ਉਹ ਬੀਬੀ ਬੜੀ ਹੈਰਾਨ ਹੋਈ ਵੀ ਮੈਂ ਤਾਂ ਪੁੱਛ ਰਹੀ ਹਾਂ ਸਾਰਿਆਂ ਨੂੰ ਇੱਥੇ, ਇਹਨੂੰ ਵੀ ਪੁੱਛਿਆ ਰਸਤਾ ਕਿੱਧਰ ਨੂੰ ਜਾਂਦਾ, ਇਹ ਕਹਿੰਦਾ 70 ਰੁਪਏ ਕਿਲੋ। ਉਹ ਬੀਬੀ ਕਹਿੰਦੀ ਵੇ ਭਾਈ ਇੱਥੇ ਸਾਰੇ ਮੂਰਖ ਹੀ ਆ। ਕਹਿੰਦਾ ਬੀਬੀ ਲਗਭਗ ਸਾਰੇ ਪੱਕੇ ਹੀ ਆ, ਕਿਉਂਕਿ ਉਹਨੂੰ ਤਾਂ ਦੂਸਰਾ ਕੁਐਸਚਨ ਦਾ ਆਨਸਰ ਇਵੇਂ ਸਿਖਾਇਆ ਸੀ। ਬੀਬੀ ਕਹਿੰਦੀ ਵੀ ਭਾਈ ਬੋਲਦਾ ਕਿਵੇਂ ਆ, ਮੈਂ ਤੈਨੂੰ ਠਾਣੇ ਲੈ ਜੂ। ਉਹ ਕਹਿੰਦਾ ਬੀਬੀ ਜੇ ਤੂੰ ਨਹੀਂ ਲੈ ਜਾਏਗੀ ਤਾਂ ਹੋਰ ਕੋਈ ਲੈ ਜੂ। ਮੇਰਾ ਖਿਆਲ ਤੁਸੀਂ ਕੁਐਸਚਨ ਤੇ ਆਨਸਰ ਦਾ ਮਤਲਬ ਸਮਝ ਗਏ ਹੋਵੋਗੇ। ਉਹਨੂੰ ਸਿਖਾਇਆ ਇਹ ਗਿਆ ਸੀ ਅੰਬ ਵੇਚਣ ਲਈ, ਤੇ ਉਹਨੇ ਆਨਸਰ ਉਹ ਗਲਤ ਥਾਂ ਫਿੱਟ ਕਰਤੇ। ਬਸ ਇੰਨਾ ਕੀ ਫਰਕ ਆ ਜੀ ਦੁਨੀਆਂ ਦੇ ਵਿੱਚ, ਇਹ ਸਾਰਾ ਕੁਛ ਚੱਲੀ ਜਾਂਦਾ, ਭਾਵੇਂ ਆਮ ਇਨਸਾਨ ਹੋਵੇ ਭਾਵੇਂ ਕੋਈ ਖਾਸ ਇਨਸਾਨ ਹੋਵੇ, ਹਰੇਕ ਬੰਦੇ ਦੀ ਡਿਊਟੀ ਲੱਗੀ ਹੋਈ ਆ। ਪੋਲੀਟੀਸ਼ੀਅਨਸ ਆ ਜਿਹੜੇ ਇਹਨਾਂ ਦੀ ਵੀ ਡਿਊਟੀ ਲੱਗੀ ਆ। ਇਸ ਕਰਕੇ ਕੋਈ ਪੋਲੀਟੀਸ਼ੀਅਨ ਕੋਈ ਗਲਤ ਬੋਲਦਾ ਫਲਤ ਬੋਲਦਾ ਕੁਛ ਵੀ ਬੋਲਦਾ ਬਾਲਾ ਪਰਵਾਹ ਨਹੀਂ ਕਰੀ ਦੀ ਡੈਮੋਕ੍ਰੇਸੀ ਦਾ ਯੋਗਾ। ਪਰ ਆਪਾਂ ਅੱਜ ਆਪਾਂ ਅਮਰੀਕਾ ਦੀ ਗੱਲ ਨਹੀਂ ਕਰਨੀ ਗੀ ਹਨਾ, ਅੱਜ ਆਪਾਂ ਕੁਛ ਹੋਰ ਗੱਲਾਂ ਕਰਾਂਗੇ ਜੀ ਸਿਹਤ ਬਾਰੇ। ਖਾਸ ਕਰਕੇ ਕੱਲ ਗੁਰਜੋਤ ਜੀ ਆਏ ਸੀ, ਸ਼ਾਇਦ ਅੱਜ ਵੀ ਆ ਜਾਣ। ਉਹਨਾਂ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਕੱਲ, ਆਯੁਰਵੇਦ ਦੇ ਮਾਹਰ ਨੇ ਉਹਨਾਂ ਨੇ ਗੱਲ ਕੀਤੀ ਸੀ ਬਈ ਆਪਣੇ ਦਿਮਾਗ ਦੇ ਵਿੱਚ ਨਾ ਕਈ ਤਰ੍ਹਾਂ ਦੇ ਰਸਾਇਣ ਆ ਜਿਹੜੇ ਉਹ ਰਿਲੀਜ਼ ਹੁੰਦੇ ਨੇ, ਤੇ ਉਹ ਰਸਾਇਣ ਆ ਜਿਹੜੇ ਸਰੀਰ ਦੇ ਉੱਤੇ ਅਸਰ ਪਾਉਂਦੇ ਨੇ। ਬੰਦਾ ਖਾਸ ਹਾਲਤਾਂ ਦੇ ਵਿੱਚ ਜਦੋਂ ਰਹਿੰਦਾ ਆਪਣੇ ਸਰੀਰ ਨੂੰ ਠੀਕ ਨਹੀਂ ਰੱਖਦਾ ਤੇ ਉਹ ਫਿਰ ਜਿਹੜੇ ਰਸਾਇਣ ਆ ਜਿਹੜੇ ਨਿਕਲਦੇ ਦਿਮਾਗ ਚੋਂ, ਹਾਰਮੋਨਸ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਹੋ, ਕੈਮੀਕਲਸ ਕਹਿ ਦਿੰਦੇ ਹੋ, ਉਹ ਅਲਟੀਮੇਟਲੀ ਸਰੀਰ ਦੇ ਉੱਤੇ ਫਿਰ ਉਹ ਮਾੜਾ ਅਸਰ ਵੀ ਪਾਉਣ ਲੱਗ ਜਾਂਦੇ ਆ ਜੇ ਉਹਨਾਂ ਦੀ ਸੀਕ੍ਰੀਸ਼ਨ ਠੀਕ ਤਰੀਕੇ ਨਾਲ ਨਾ ਹੋਵੇ। ਜਿਹੜੇ ਯੁੱਗ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਸ ਯੁੱਗ ਦੇ ਵਿੱਚ ਲੱਗਦਾ ਇਸ ਤਰ੍ਹਾਂ ਵੀ ਬੰਦਾ ਖੁਸ਼ ਆ, ਆਮ ਇਨਸਾਨ ਆ ਜਿਹੜਾ, ਤੇ ਆਮ ਇਨਸਾਨ ਵੈਸੇ ਜੇ ਬਹੁਤੀ ਪਰਵਾਹ ਨਾ ਕਰੇ ਤਾਂ ਉਹ ਖੁਸ਼ ਰਹਿੰਦਾ ਹੀ ਆ। ਪਰ ਇਸ ਦੇ ਬਾਵਜੂਦ ਵੀ ਕਈ ਵਾਰੀ ਕੀ ਹੁੰਦਾ ਵੀ ਆਮ ਇਨਸਾਨ ਉੱਤੋਂ ਦੇਖਣ ਨੂੰ ਠੀਕ ਲੱਗਦਾ ਪਰ ਫੇਰ ਵੀ ਉਹਨੂੰ ਪਰਵਾਹ ਕਰਨੀ ਪੈਂਦੀ ਹੈ। ਕਈ ਵਾਰੀ ਉਹ ਪਰਵਾਹ ਕਰਦਾ ਕਰਦਾ ਜਦੋਂ ਹਰੇਕ ਗੱਲ ਮਨ ਦੇ ਉੱਤੇ ਲਾ ਲੈਂਦਾ ਤਾਂ ਉਹਦਾ ਸੰਤੁਲਨ ਵਿਗੜ ਜਾਂਦਾ, ਜਾਂ ਇਹ ਕਹਿ ਲਓ ਬਈ ਸੰਤੁਲਨ ਵਿਗੜਦਾ, ਜਾਂ ਦਿਮਾਗ ਦੇ ਵਿੱਚ ਜਿਹੜੇ ਇਹ ਰਸਾਇਣ ਰਿਲੀਜ਼ ਹੁੰਦੇ ਇਹਨਾਂ ਦੀ ਵੱਧ ਘੱਟ ਹੋ ਜਾਂਦੀ ਹੈ। ਕੱਲ ਬੜੇ ਵਧੀਆ ਤਰੀਕੇ ਦੇ ਨਾਲ ਗੱਲ ਕਰਕੇ ਗਏ ਸੀ। ਹੁਣ ਉਹ ਜਿਹੜੇ ਹਾਰਮੋਨਸ ਦੀ ਵੱਧ ਘਾਟ ਹੁੰਦੀ ਹੈ, ਫਿਰ ਜਦੋਂ ਸਰੀਰ ਵਿਗੜਦਾ ਤੇ ਅਲਟੀਮੇਟਲੀ ਸਰੀਰ ਤੇ ਮਨ ਦਾ ਦਿਮਾਗ ਦਾ ਇੱਕ ਰਿਲੇਸ਼ਨਸ਼ਿਪ ਆ, ਵਿਗੜਿਆ ਹੋਇਆ ਸਰੀਰ ਅੱਗੇ ਮਨ ਨੂੰ ਵਿਗਾੜਦਾ, ਵਿਗੜਿਆ ਹੋਇਆ ਮਨ ਆ ਸਰੀਰ ਨੂੰ ਵਿਗਾੜਦਾ, ਇਹ ਫਿਰ ਪ੍ਰੋਸੈਸ ਚੱਲ ਪੈਂਦਾ। ਇਹਦੇ ਨਾਲ ਫਿਰ ਬੰਦਾ ਜਿਹੜਾ ਉਹ ਆਮ ਬੰਦਾ ਆਮ ਨਹੀਂ ਰਹਿੰਦਾ। ਤੇ ਇਹ ਪ੍ਰੋਬਲਮ ਆ ਜਿਹੜੀ ਅੱਜ ਕੱਲ ਨਵੇਂ ਯੁੱਗ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਆ, ਜਿਹਨੂੰ ਇਹ ਮੈਂਟਲ ਹੈਲਥ ਇਸ਼ੂਜ਼ ਕਹਿੰਦੇ ਨੇ। ਦੇਖੋ ਬੰਦਾ ਉੱਤੋਂ ਹੱਟਾ ਕੱਟਾ ਲੱਗਦਾ, ਬੜਾ ਸਿਹਤਮੰਦ ਲੱਗਦਾ, ਪਰ ਕਈ ਵਾਰੀ ਉਹਦੇ ਦਿਮਾਗ ਦੇ ਵਿੱਚ ਰਸਾਇਣਾਂ ਦੀ ਜਿਹੜੀ ਵਾਧ ਘਾਟ ਆ ਉਹਦੇ ਨਾਲ ਪ੍ਰੋਬਲਮਸ ਆ ਜਿਹੜੀਆਂ ਆਉਣ ਲੱਗ ਜਾਂਦੀਆਂ। ਖਾਸ ਕਰਕੇ ਜਿਹੜੀ ਐਡਵਾਂਸਡ ਸੋਸਾਇਟੀ ਆ ਉਹਦੇ ਚ ਇਹ ਬਹੁਤ ਵੱਡੀ ਪ੍ਰੋਬਲਮ ਆ। ਜਿਨ੍ਹਾਂ ਨੂੰ ਸੋ ਕਾਲਡ ਅਸੀਂ ਥੋੜੇ ਜਿਹੇ ਪਛੜੇ ਸਮਾਜ ਕਹਿੰਦੇ ਆ, ਉਹਨਾਂ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਆ, ਪਰ ਉਹਨਾਂ ਚ ਪ੍ਰੋਬਲਮ ਇਹ ਕਿਸੇ ਹੋਰ ਰੂਪ ਦੇ ਵਿੱਚ ਸਾਹਮਣੇ ਆਉਂਦੀ ਆ। ਮਾਨਸਿਕ ਰੋਗ ਉਹਨਾਂ ਚ ਵੀ ਹੁੰਦੇ ਨੇ, ਪਰ ਉਹਨਾਂ ਦੇ ਵਿੱਚ ਟੈਂਪਰੇਰੀ ਹੁੰਦੇ ਨੇ, ਥੋੜੀ ਦੇਰ ਬਾਅਦ ਹੁੰਦਾ ਕੀ ਐਕਚੁਅਲੀ ਉਹਨਾਂ ਸੋਸਾਇਟੀ ਦੇ ਵਿੱਚ ਪ੍ਰੋਬਲਮਸ ਵੀ ਜ਼ਿਆਦਾ ਹੁੰਦੀਆਂ। ਉਹ ਬੰਦੇ ਨੂੰ ਭਾਵੇਂ ਮਾਨਸਿਕ ਰੋਗ ਕੋਈ ਹੋਵੇ ਵੀ, ਪਰ ਪ੍ਰੋਬਲਮਸ ਇੰਨੀਆਂ ਹੁੰਦੀਆਂ, ਰੋਟੀ ਰੋਜ਼ੀ ਦੀਆਂ ਪ੍ਰੋਬਲਮਸ, ਬੰਦਾ ਫੇਰ ਵੀ ਸਰੀਰਕ ਮਿਹਨਤ ਕਰਦਾ ਕੁਰਦਾ ਮਾਨਸਿਕ ਰੋਗ ਤੋਂ ਛੁਟਕਾਰਾ ਪਾ ਲੈਂਦਾ। ਮਤਲਬ ਕਹਿਣ ਦਾ ਉਹਦੇ ਮਨ ਨੂੰ ਕੋਈ ਪ੍ਰੋਬਲਮ ਵੀ ਆਈ ਪਰ ਸ਼ਾਮ ਨੂੰ ਉਹਨੂੰ ਰੋਟੀ ਨਹੀਂ ਮਿਲਣੀਗੀ, ਸਾਧਨ ਘੱਟ ਨੇ, ਉਹਨੂੰ ਰੋਟੀ ਕਮਾਉਣ ਦੇ ਲਈ ਭੱਜ ਦੌੜ ਕਰਨੀ ਪੈਣੀ ਆ। ਉਹਦਾ ਮਨ ਆ ਨਾ ਜਿਹੜਾ ਉਹ ਸਰੀਰਕ ਭੱਜ ਦੌੜ ਦੇ ਰਾਹੀਂ ਆਪੇ ਹੀ ਠੀਕ ਹੋ ਜਾਂਦਾ। ਹੋ ਸਕਦਾ ਮੇਰੇ ਕੋਲ ਪੂਰੇ ਢੁਕਵੇਂ ਸ਼ਬਦ ਨਾ ਹੋਣ, ਮੇਰੇ ਕਹਿਣ ਦਾ ਮਤਲਬ ਆ ਜਦੋਂ ਕੋਈ ਮਾਨਸਿਕ ਪ੍ਰੋਬਲਮ ਆਈ ਹੋਈ ਆ ਪਰ ਉਧਰੋਂ ਸ਼ਾਮ ਨੂੰ ਢਿੱਡ ਦਾ ਫਿਕਰ ਆ, ਉਹ ਢਿੱਡ ਦੀ ਫਿਕਰ ਦੀ ਖਾਤਰ ਬੰਦੇ ਨੂੰ ਭੱਜਣਾ ਦੌੜਨਾ ਪੈਂਦਾ, ਪ੍ਰੋਬਲਮ ਚੋਂ ਨਿਕਲਣਾ ਪੈਂਦਾ, ਤੇ ਮਨ ਆਪੇ ਹੀ ਸਿੱਧੇ ਰਸਤੇ ਤੇ ਆ ਜਾਂਦਾ। ਐਡਵਾਂਸਡ ਸੋਸਾਇਟੀ ਦੇ ਵਿੱਚ ਕੀ ਹੁੰਦਾ, ਜਿਨ੍ਹਾਂ ਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਨੇ, ਖਾਸ ਕਰਕੇ ਆਮ ਸਹੂਲਤਾਂ, ਉਹ ਛੇਤੀ ਮਿਲ ਜਾਂਦੀਆਂ ਨੇ, ਜਿੱਥੇ ਰੋਟੀ ਰੋਜ਼ੀ ਦਾ ਬਹੁਤਾ ਫਿਕਰ ਨਹੀਂ ਬੰਦੇ ਨੂੰ, ਫਿਕਰ ਤਾਂ ਹੈਗਾ ਜਾਂ ਕਈ ਵਾਰੀ ਫਿਕਰ ਜ਼ਿਆਦਾ ਚੱਕੀ ਫਿਰਦੇ ਲੋਕ ਐਵੇਂ ਹੀ। ਉੱਥੇ ਕੀ ਹੁੰਦਾ, ਉੱਥੇ ਮਨ ਆ ਜਿਹੜਾ ਉਹ ਭਟਕਿਆ ਰਹਿੰਦਾ, ਉੱਥੇ ਮਾਨਸਿਕ ਪ੍ਰੋਬਲਮ ਜ਼ਿਆਦਾ ਆਉਂਦੀਆਂ ਨੇ। ਇਸ ਕਰਕੇ ਆਪਾਂ ਇੱਕ ਦਿਨ ਗੱਲ ਕਰਦੇ ਸੀ ਬਈ ਮਾਨਸਿਕ ਸਿਹਤ ਦੀ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ। ਇਹ ਮਾਨਸਿਕ ਸਿਹਤ ਨਾ ਜਿਹੜੀ, ਮਤਲਬ ਵਿਗਿਆਨੀ ਇਹਦੇ ਤੇ ਅਜੇ ਕੰਮ ਕਰ ਰਹੇ ਨੇ, ਅਜੇ ਖੋਜ ਹੋਣੀ, ਪੂਰੀ ਖੋਜ ਨਹੀਂ ਹੋਏਗੀ। ਬਹੁਤ ਸਾਰੇ ਫੈਕਟਰ ਆਪਣੇ ਧਿਆਨ ਚ ਆਉਂਦੇ ਨੇ ਬਈ ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਪੀਂਦੇ ਆ ਉਹ ਕੀ ਹੈ, ਮਾਹੌਲ ਦਾ ਕਿਵੇਂ ਅਸਰ ਰਹਿੰਦਾ, ਵਿਚਾਰਾਂ ਦਾ ਕਿਵੇਂ ਅਸਰ ਪੈਂਦਾ, ਬੰਦਾ ਜਿਹੜਾ ਉਹਦੀ ਸੋਸ਼ਲ ਇੰਟਰੈਕਸ਼ਨ ਆਲੇ ਦੁਆਲੇ ਨਾਲ ਕੋਈ ਗੱਲ ਕਰਦਾ ਕਿ ਨਹੀਂ ਕਰਦਾ, ਇਕੱਲਾ ਹੀ ਤਾਂ ਨਹੀਂ ਰਹਿੰਦਾ, ਅਲਟੀਮੇਟਲੀ ਜਦੋਂ ਮਾਨਸਿਕ ਰੋਗ ਹੋ ਜਾਂਦਾ, ਮੈਂਟਲ ਹੈਲਥ ਵਿਗੜ ਜਾਂਦੀ ਹੈ, ਉਹ ਫਿਰ ਇਕੱਲਾ ਰਹਿਣ ਲੱਗ ਜਾਂਦਾ, ਤੇ ਇਕੱਲਾ ਜਦੋਂ ਰਹਿਣ ਲੱਗ ਜਾਂਦਾ ਮਾਨਸਿਕ ਸਿਹਤ ਉਹਦੀ ਹੋਰ ਵਿਗੜ ਜਾਂਦੀ ਹੈ। ਮਤਲਬ ਇਹਦੇ ਲਈ ਸਮਾਜਿਕ ਮੇਲਜੋਲ, ਗੱਲਾਂ ਬਾਤਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ, ਤੇ ਸਮਾਜਿਕ ਮੇਲਜੋਲ ਘਟਦਾ ਜਾਂਦਾ ਸਾਡਾ। ਸਮਾਜਿਕ ਮੇਲਜੋਲ ਤਾਂ ਸਾਡਾ ਇੰਨਾ ਹੀ ਹੈ, ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਕੰਮ ਤੇ ਜਾਂਦੇ ਹਾਂ 7-8 ਘੰਟੇ ਉਦੋਂ ਸਾਡਾ ਸਮਾਜਿਕ ਮੇਲਜੋਲ ਹੁੰਦਾ, ਦੋਸਤਾਂ ਮਿੱਤਰਾਂ ਨਾਲ ਗੱਲ ਕਰਦੇ ਹਾਂ। ਉਹ ਹੁਣ ਕੰਮ 8 ਘੰਟੇ ਕਰ ਲਓ, 10 ਘੰਟੇ ਕਰ ਲਓ, 12 ਘੰਟੇ ਕਰ ਲਓ, ਕਿਤੇ ਇੰਟਰਵੈਲ ਹੋਇਆ ਉਦੋਂ ਗੱਲਬਾਤ ਕਰ ਲਈ। ਕੋਈ ਸੋਸ਼ਲ ਇੰਟਰੈਕਸ਼ਨ ਦਾ ਇੱਕ ਜ਼ਰੀਆ ਸੋਸ਼ਲ ਮੀਡੀਆ, ਪਰ ਸੋਸ਼ਲ ਮੀਡੀਆ ਤੇ ਜਿਹੜੀ ਇਨਫੋਰਮੇਸ਼ਨ ਸਾਨੂੰ ਦਿੱਤੀ ਜਾਂਦੀ ਹੈ ਉਹ ਪੂਰੀ ਠੀਕ ਨਹੀਂ ਹੁੰਦੀਗੀ। ਅਲਟੀਮੇਟਲੀ ਕਈ ਵਾਰੀ ਇਹ ਕੀ ਹੁੰਦਾ, ਇਹ ਵੀ ਹੁੰਦਾ ਵੀ ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਜਿਹੜੀ ਇੰਨੀ ਜ਼ਿਆਦਾ ਹੁੰਦੀ ਹੈ ਅਸੀਂ ਆਪ ਕਨਫਿਊਜ਼ ਹੋਏ ਰਹਿੰਦੇ ਹਾਂ, ਤੇ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਪਈ ਹੋਈ ਇਨਫੋਰਮੇਸ਼ਨ ਆ ਜਿਹੜੀ ਕਿਉਂਕਿ ਵੇਰੀਫਾਈਡ ਨਹੀਂ ਹੁੰਦੀਗੀ, ਉਹ ਨਾ ਸਾਨੂੰ ਸਾਡੇ ਚ ਕਿਊਰੀਓਸਿਟੀ ਜੀ ਹੋਰ ਜਗਾ ਦਿੰਦੀ, ਅਸੀਂ ਫਿਰ ਹੋਰ ਸੋਸ਼ਲ ਮੀਡੀਆ ਤੇ ਉਂਗਲਾਂ ਮਾਰਦੇ ਹਾਂ, ਰੀਲਾਂ ਦੇਖਦੇ ਹਾਂ, ਗੂਗਲ ਤੇ ਸਰਚ ਕਰਦੇ ਹਾਂ। ਚਲੋ ਗੂਗਲ ਤੇ ਸਰਚ ਕਰਨਾ ਤਾਂ ਇੱਕ ਡਿਫਰੈਂਟ ਚੀਜ਼ ਹੈ, ਕਈ ਵਾਰੀ ਤੁਸੀਂ ਚੰਗੇ ਸਬਜੈਕਟਸ ਬਾਰੇ ਸਕਾਲਰਲੀ ਆਰਟੀਕਲਸ ਪੜ੍ਹਦੇ ਹੋ, ਦੇਖਦੇ ਹੋ ਜਿੱਥੇ ਸਾਡੀ ਸਮਝ ਚ ਵਾਧਾ ਹੁੰਦਾ ਹੈ ਨਾ, ਤੇ ਪਰ ਕਈ ਵਾਰੀ ਐਵੇਂ ਹੁੰਦਾ ਵੀ ਸਾਡੇ ਜਿਹੜੇ ਦਿਮਾਗ ਦੇ ਹਾਰਮੋਨ ਨੇ ਜਿਨ੍ਹਾਂ ਦੀ ਗੱਲ ਕਰਦੇ ਹਾਂ ਨਾ, ਕਈ ਵਾਰੀ ਸਾਨੂੰ ਸੋਸ਼ਲ ਮੀਡੀਆ ਤੇ ਹੀ ਨਾ ਉਹ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਉਹ ਫਿਰ ਸਾਡੇ ਦਿਮਾਗ ਚੋਂ ਨਿਕਲਣ ਵਾਲੇ ਜਿਹੜੇ ਹਾਰਮੋਨ ਆ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ। ਮਤਲਬ ਕਹਿਣ ਦਾ ਜਿਹੜੇ ਦਿਮਾਗ ਚੋਂ ਹਾਰਮੋਨ ਨਿਕਲਦੇ ਹੁੰਦੇ ਆ ਨਾ, ਜਿਹਦੇ ਨਾਲ ਬੰਦਾ ਠੀਕ ਦਿਮਾਗ ਚੋਂ ਨਹੀਂ ਮਤਲਬ ਨਿਕਲਦੇ ਤਾਂ ਸਰੀਰ ਦੇ ਵਿੱਚੋਂ, ਦਿਮਾਗ ਤਾਂ ਕੰਟਰੋਲ ਕਰਦਾ। ਕਈ ਵਾਰੀ ਕੀ ਹੁੰਦਾ ਜਿਹੜੇ ਹਾਰਮੋਨਸ ਠੀਕ ਤਰੀਕੇ ਨਾਲ ਰਿਲੀਜ਼ ਹੋ ਕੇ ਸਾਨੂੰ ਜਿਨ੍ਹਾਂ ਨੇ ਸੰਤੁਸ਼ਟੀ ਤੇ ਖੁਸ਼ੀ ਦੇਣੀ ਹੁੰਦੀ ਹੈ ਠੀਕ ਤਰੀਕੇ ਦੇ ਨਾਲ, ਕਈ ਵਾਰੀ ਸਾਨੂੰ ਉਹ ਸੰਤੁਸ਼ਟੀ ਤੇ ਖੁਸ਼ੀ ਹੈ ਜਿਹੜੀ ਉਹ ਗਲਤ ਤਰੀਕੇ ਨਾਲ ਮਿਲਣ ਲੱਗ ਜਾਂਦੀ ਹੈ, ਡੋਪਾਮਾਈਨ ਦਾ ਫਿਰ ਵੀ ਰਿਲੀਜ਼ ਹੁੰਦਾ, ਗੁੱਡ ਫੀਲ ਹਾਰਮੋਨ ਫਿਰ ਵੀ ਰਿਲੀਜ਼ ਹੁੰਦੇ ਨੇ ਜੇ ਅਸੀਂ ਗਲਤ ਕਾਰਵਾਈ ਕਰਦੇ। ਮੇਰੀ ਗੱਲ ਨੂੰ ਧਿਆਨ ਨਾਲ ਸਮਝਿਓ, ਪਰ ਉਹ ਫਿਰ ਅਨਨੈਚੁਰਲ ਵੇ ਆ ਡੋਪਾਮਾਈਨ ਲੈਣ ਦਾ। ਜਾਣੀ ਕਹਿਣ ਦਾ ਮਤਲਬ ਕਈ ਵਾਰੀ ਕੀ ਹੁੰਦਾ, ਕਈ ਵਾਰੀ ਇਨਸਾਨਾਂ ਨੂੰ ਖੁਸ਼ੀ ਤੇ ਸੰਤੁਸ਼ਟੀ ਲੈਣ ਦੇ ਲਈ ਜਿਹੜੇ ਉਹ ਗਲਤ ਢੰਗ ਤਰੀਕੇ ਅਖਤਿਆਰ ਕਰਦੇ ਨੇ ਉਹਨਾਂ ਨਾਲ ਉਹਨਾਂ ਦੇ ਗੁੱਡ ਫੀਲ ਹਾਰਮੋਨ ਜਨਰੇਟ ਹੋਣ ਲੱਗ ਜਾਂਦੇ ਨੇ, ਅਲਟੀਮੇਟਲੀ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ। ਫੋਰ ਐਗਜ਼ਾਮਪਲ ਬਈ ਤੁਸੀਂ ਚੰਗੀ ਸੰਗਤ ਕਰ ਰਹੇ ਹੋ, ਤੁਸੀਂ ਚੰਗੇ ਦੋਸਤਾਂ ਮਿੱਤਰਾਂ ਚ ਬੈਠੇ ਹੋ, ਤੁਸੀਂ ਚੰਗੀਆਂ ਗੱਲਾਂ ਕਰ ਰਹੇ ਹੋ, ਹੱਸ ਰਹੇ ਹੋ, ਖੇਡ ਰਹੇ ਹੋ, ਖੁਸ਼ੀ ਮਨਾ ਰਹੇ ਹੋ, ਇਹ ਤਾਂ ਹੈਗਾ ਗੁੱਡ ਫੀਲ ਹਾਰਮੋਨ ਜਨਰੇਟ ਕਰਨ ਦਾ ਵਧੀਆ ਤਰੀਕਾ। ਤੇ ਜੇ ਤੁਸੀਂ ਭਾਈ ਮੇਰੀ ਗੱਲ ਨੂੰ ਗਲਤ ਨਾ ਲੈ ਲਿਓ, ਜੇ ਤੁਸੀਂ ਦੋਸਤਾਂ ਮਿੱਤਰਾਂ ਚ ਬੈਠ ਕੇ ਇਸੇ ਕਰਕੇ ਬੈਠੇ ਹੋ, ਮੈਂ ਤਾਂ ਦੋ ਪੈਗ ਲਾਉਣੇ ਤੇ ਮੈਨੂੰ ਨਜ਼ਾਰਾ ਆਉਣਾ, ਉਹ ਬਾਡੀ ਤੁਹਾਡੀ ਕਹੂਗੀ ਵੀ ਆਹ ਨਜ਼ਾਰਾ ਆ ਗਿਆ, ਜਾਣੀ ਤੁਹਾਨੂੰ ਹਲਾਰਾ ਜਿਆਦਾ ਮਿਲੂਗਾ, ਪਰ ਉਹ ਬੈਡ ਵੇ ਆ ਹਨਾ। ਇਸੇ ਤਰ੍ਹਾਂ ਹੀ ਕਈ ਵਾਰੀ ਗੱਲਾਂ ਜਾਂ ਸਮਾਜ ਦੇ ਵਿੱਚੋਂ ਸਾਨੂੰ, ਨਸ਼ਾ ਵੀ ਇਸੇ ਤਰ੍ਹਾਂ ਹੀ ਆ ਨਾ, ਚਲੋ ਸ਼ਰਾਬ ਤਾਂ ਫਿਰ ਵੀ ਸ਼ਰਾਬ ਨੂੰ ਕਿਸੇ ਹੱਦ ਤੱਕ ਸਾਡੀ ਸੁਸਾਇਟੀ ਨੇ ਮਤਲਬ ਠੀਕ ਤਰੀਕੇ ਨਾਲ ਲਿਮਿਟ ਦੇ ਵਿੱਚ ਰਹਿ ਕੇ ਪੀਣ ਨੂੰ, ਪਾਰਟੀ ਦੇ ਵਿੱਚ ਰਹਿ ਕੇ ਪੀਣ ਨੂੰ, ਥੋੜੀ ਕੁਆਂਟਿਟੀ ਚ ਪੀਣ ਨੂੰ ਸਾਡੀ ਸੁਸਾਇਟੀ ਨੇ ਨਾ ਥੋੜਾ ਜਿਹਾ ਐਕਸੈਪਟ ਕਰ ਲਿਆ ਹੈ, ਭਾਵੇਂ ਉਹ ਵੀ ਗਲਤ। ਡਾਕਟਰ ਕਹਿੰਦੇ ਨੇ ਵੀ ਕੋਈ ਅਲਕੋਹਲ ਦਾ ਨਾ ਕੋਈ ਵੀ ਫਾਇਦਾ ਨੀਗਾ, ਹੈਨਾ, ਉਹ ਅਗਲੀ ਗੱਲ ਆ, ਬਸ ਗੱਲ ਇੱਥੇ ਖਤਮ ਹੋ ਜਾਂਦੀ ਹੈ, ਉਹ ਅਗਲੀ ਗੱਲ ਆ, ਤੁਸੀਂ 100 ਜਸਟੀਫਿਕੇਸ਼ਨਾਂ ਦੇ ਦਿਓ, ਮੈਂ ਤਾਂ ਥੋੜੀ ਪੀਣਾ, ਫਲਾਨਾ ਪੀਣਾ, ਢਿਮਕਾ ਪੀਣਾ, ਲੋਕ ਇੱਥੇ ਦਲੀਲਾਂ ਦੇਣ ਲੱਗ ਜਾਂਦੇ ਨੇ ਜੀ ਵਾਈਨ ਪੀਣ ਨਾਲ ਹਾਰਟ ਠੀਕ ਰਹਿੰਦਾ ਆਏ ਆ, ਮਤਲਬ ਡਾਕਟਰਸ ਨੇ ਸਾਇੰਸ ਨੇ ਸਾਬਤ ਕਰਦਾ ਵੀ ਅਲਕੋਹਲ ਦੀ ਕੋਈ ਵੀ ਅਮਾਊਂਟ ਨਾ ਜਿਹੜੀ ਹੈਗੀ ਆ ਹਿਊਮਨ ਬਾਡੀ ਲਈ ਸੇਫ ਨਹੀਂ ਹੈਗੀ, ਹੈਨਾ। ਉਹ ਆਪਾਂ ਇਸ ਤੇ ਬਹਿਸ ਨਹੀਂ ਕਰਦੇਗੇ, ਮੈਂ ਕੋਈ ਮਤਲਬ ਲੈਕਚਰ ਨਹੀਂ ਲਾ ਰਿਹਾ ਇਸ ਗੱਲ ਦਾ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ, ਚਲੋ ਕੰਟਰੋਲ ਚ ਪੀਣੀ ਚਾਹੀਦੀ, ਸਭਿਅਕ ਤਰੀਕੇ ਨਾਲ ਪੀਣੀ ਚਾਹੀਦੀ, ਤੁਸੀਂ ਇਸ ਤਰ੍ਹਾਂ ਮੰਨ ਲਓ, ਜਿਹੜਾ ਨਹੀਂ ਪੀਂਦਾ ਫਿਰ ਵੀ ਚੰਗਾ, ਪਰ ਜੇ ਕੋਈ ਨਹੀਂ ਪੀਂਦਾ ਤੇ ਵੈਸੇ ਹੀ ਮਾੜਾ ਇਨਸਾਨ ਆ, ਤੇ ਫਿਰ ਕੋਈ ਉਹ ਇਹੀ ਕਹੀ ਜਾਵੇ ਮੈਂ ਸ਼ਰਾਬ ਨਹੀਂ ਪੀਂਦਾ ਤੇ ਦਿਨ ਦੇ ਵਿੱਚ ਮੈਂ 100 ਕੁਕਰਮ ਕਰਦਾ, ਉਹ ਵੀ ਚੰਗੀ ਗੱਲ ਨਹੀਂ, ਆਪਾਂ ਕੰਪੈਰੀਜ਼ਨ ਨਹੀਂ ਕਰਦੇ। ਪਰ ਮੇਰੇ ਕਹਿਣ ਦਾ ਮਤਲਬ ਬਈ ਨਸ਼ਾ ਲੈਣ ਦੇ ਨਾਲ ਆਪਣੀ ਬਾਡੀ ਨੂੰ ਇੱਕ ਵਾਰੀ ਹਲਾਰਾ ਮਿਲਦਾ, ਆਨੰਦ ਜਿਹਾ ਮਿਲਦਾ, ਸਰੂਰ ਜਿਹਾ ਆਉਂਦਾ, ਹੁੰਦਾ ਡੋਪਾਮਾਈਨ ਉਦੋਂ ਵੀ ਰਿਲੀਜ਼ ਆ। ਦੇਖੋ ਕੁਦਰਤ ਕੀ ਚੀਜ਼ ਆ, ਇੱਕ ਤਾਂ ਕੋਈ ਚੰਗਾ ਕੰਮ ਕਰਕੇ ਤੁਹਾਨੂੰ ਹਲਾਰਾ ਮਿਲਣਾ, ਤੁਹਾਨੂੰ ਸਵੈ ਮਾਣ ਹੋਣਾ, ਆਪਣੇ ਆਪ ਪ੍ਰਤੀ ਸੈਲਫ ਰਿਸਪੈਕਟ ਵੀ ਜਾਂ ਤੁਹਾਨੂੰ ਪ੍ਰਾਊਡ ਫੀਲ ਹੋਣਾ ਕੋਈ ਚੰਗਾ ਕੰਮ ਕਰਕੇ, ਵਲੰਟੀਅਰਿੰਗ ਕਰਕੇ ਕਿਸੇ ਬੰਦੇ ਦੀ ਜਾਂ ਕਿਸੇ ਇਨਸਾਨ ਦੀ ਜਾਂ ਕਿਸੇ ਬੱਚੇ ਦੀ ਜਾਂ ਕਿਸੇ ਗਰੁੱਪ ਦੇ ਵਿੱਚ ਤੁਸੀਂ ਜਦੋਂ ਕੰਟਰੀਬਿਊਟ ਕਰਦੇ ਆ, ਸਮਾਂ ਲਾਉਂਦੇ ਹੋ, ਸੈਲਫ ਸੈਕਰੀਫਾਈਸ ਕਰਦੇ ਹੋ, ਹੈਨਾ, ਤੁਸੀਂ ਸਾਂਝੇ ਕੰਮ ਲਈ ਸਮਾਜ ਲਈ ਕੋਈ ਕੰਮ ਕਰਦੇ ਹੋ, ਉਦੋਂ ਵੀ ਤੁਹਾਨੂੰ ਹਲਾਰਾ ਮਿਲਦਾ, ਆਨੰਦ ਆਉਂਦਾ, ਉਹ ਹੈਗਾ ਗੁੱਡ ਵੇ, ਚੰਗਾ ਤਰੀਕਾ, ਉਹਦੇ ਨਾਲ ਵੀ ਡੋਪਾਮਾਈਨ ਰਿਲੀਜ਼ ਹੁੰਦਾ, ਤੁਹਾਨੂੰ ਸੰਤੁਸ਼ਟੀ ਮਿਲਦੀ ਆ। ਖਾਸ ਕਰਕੇ ਜਿਹੜੇ ਮੈਂਟਲ ਹੈਲਥ ਤੋਂ ਪੀੜਤ ਹੁੰਦੇ ਨੇ ਲੋਕ ਨਾ, ਉਹਨਾਂ ਨੂੰ ਡਾਕਟਰ ਸਾਈਕੋਲੋਜਿਸਟ ਜਾਂ ਸਾਈਕੈਟ੍ਰਿਸਟ ਕਹਿੰਦੇ ਨੇ ਵੀ ਭਾਈ ਤੂੰ ਲੋਕਾਂ ਦੇ ਵਿੱਚ ਜਾਇਆ ਕਰ, ਤੂੰ ਵਲੰਟੀਅਰ ਵਰਕ ਕਰਿਆ ਕਰ, ਕਿਸੇ ਦੀ ਮਦਦ ਕਰਿਆ ਕਰ, ਮਤਲਬ ਉਹਨੂੰ ਉਹ ਪ੍ਰੋਸੈਸ ਦੇ ਵਿੱਚ ਪਾਉਂਦੇ ਨੇ, ਉਹ ਹੈਗਾ ਚੰਗਾ ਤਰੀਕਾ। ਤੇ ਮਾੜਾ ਤਰੀਕਾ ਕੀ ਹੈ, ਮਾੜਾ ਤਰੀਕਾ ਆ ਹੈ ਵੀ ਜਿਹੜੀ ਗੱਲ ਤੇਰੀ ਮਨ ਚ ਆਵੇ ਨਾ ਤੇ ਤੂੰ ਕਹਿ ਦੇਣੀ ਆ, ਤੇ ਤੂੰ ਪਰਵਾਹ ਨਹੀਂ ਕਰਨੀ ਕਿਸੇ ਦੀ, ਬਸ ਜੀ ਆਏ ਆ, ਤੂੰ ਖੁਸ਼ ਰਹਿਣਾ, ਭਾਵੇਂ ਉਹਦੀ ਖੁਸ਼ੀ 100 ਹੋਰ ਬੰਦਿਆਂ ਨੂੰ ਨਾਰਾਜ਼ ਕਰਦੇ, ਹੈਨਾ, ਇਹ ਮਾੜਾ ਤਰੀਕਾ। ਸਾਡੇ ਦਿਮਾਗ ਦੇ ਵਿੱਚ ਨਾ ਕੁਦਰਤ ਨੇ ਹਰੇਕ ਥਾਂ ਵੈਸੇ ਬੈਲੈਂਸ ਬਣਾ ਕੇ ਰੱਖਿਆ ਹੋਇਆ, ਬਣਾਉਣ ਦੀ ਕੋਸ਼ਿਸ਼ ਕਰਦੀ ਆ। ਅਸਲ ਦੇ ਵਿੱਚ ਸਾਡੇ ਸਰੀਰ ਦੇ ਤੇ ਦਿਮਾਗ ਦੇ ਰਾਖੇ ਅਸੀਂ ਆਪ ਹੀ ਆ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਬਈ ਇਹ ਸੁਸਾਇਟੀ ਹੋਰ ਟਾਈਪ ਦੀ ਬਣ ਗਈ ਆ। ਵੈਸੇ ਤਾਂ ਬੱਚਾ ਜਿੰਨੀਆਂ ਪ੍ਰੋਬਲਮ ਚੋਂ ਵੱਧ ਨਿਕਲਦਾ ਜਾਂ ਇਨਸਾਨ ਜਿੰਨੀਆਂ ਪ੍ਰੋਬਲਮ ਚ ਪੈਂਦਾ ਪੈ ਕੇ ਉਹਦੇ ਵਿੱਚੋਂ ਬਾਹਰ ਨਿਕਲਦਾ, ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ, ਉਹਦਾ ਸਰੀਰ ਤੇ ਮਨ ਨਾ ਉਹ ਬੈਲੈਂਸ ਰਹਿੰਦੇ ਦਾ ਮਤਲਬ ਵੀ ਸਰੀਰ ਵੀ ਫਿੱਟ ਰਹਿੰਦਾ ਤੇ ਮਨ ਵੀ ਠੀਕ ਰਹਿੰਦਾ। ਹੁਣ ਜੇ ਉਹ ਪ੍ਰੋਬਲਮ ਚ ਨਹੀਂ ਪੈਂਦਾ, ਉਹ ਕੁਛ ਘੰਟੇ ਮਤਲਬ ਭਾਵੇਂ ਕੋਈ ਹੋਰ ਪ੍ਰੋਬਲਮ ਦੇ ਵਿੱਚ ਪਿਆ ਹੋਇਆ, ਉਹਦਾ ਇੱਕ ਇਤਿਹਾਸ ਨਹੀਂ ਪੜਦਾ, ਐਕਸਪੀਰੀਅੰਸ ਨਹੀਂ ਕਰਦਾ, ਸਿੱਧਾ ਆਪ ਐਕਸਪੀਰੀਅੰਸ ਨਹੀਂ ਕਰਦਾ, ਜਾਂ ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ ਹੋਇਆ ਉਹਨਾਂ ਦੇ ਐਕਸਪੀਰੀਅੰਸ ਤੋਂ ਕੁਝ ਸਿੱਖਦਾ ਨਹੀਂ, ਉਹ ਬੰਦਾ ਜਦੋਂ ਪ੍ਰੋਬਲਮ ਚ ਪੈ ਜਾਣਾ ਉਹ ਬੰਦਾ ਡਿਪਰੈਸ ਛੇਤੀ ਹੁੰਦਾ, ਉਹਨੂੰ ਮੈਂਟਲ ਹੈਲਥ ਇਸ਼ੂਜ ਆਉਂਦੇ ਨੇ। ਵੈਸੇ ਤਾਂ ਜੇ ਜਿਹੜਾ ਬੰਦਾ ਵਿਹਲਾ ਰਹਿੰਦਾ ਤੇ ਉਹਨੂੰ ਸਰੀਰਕ ਇਸ਼ੂਜ ਵੀ ਆਉਣ ਲੱਗ ਜਾਂਦੇ, ਖਾਸ ਕਰ 30-35-40 ਸਾਲ ਤੋਂ ਬਾਅਦ ਤਾਂ ਆਉਣੇ ਹੀ ਆਉਣੇ, ਕਿਉਂਕਿ ਸਰੀਰ ਜਵਾਬ ਦੇਣ ਲੱਗ ਜਾਂਦਾ। ਇਸ ਕਰਕੇ ਸਾਨੂੰ ਸਿਆਣੇ ਲੋਕ ਕਹਿੰਦੇ ਨੇ ਵੀ ਇਹ ਸਰੀਰ ਨੂੰ ਤੇ ਮਨ ਨੂੰ ਫਿੱਟ ਰੱਖਣ ਲਈ ਨਾ 8-10 ਘੰਟੇ ਸਰੀਰ ਨੂੰ ਵੀ ਕੰਮ ਤੇ ਲਾਉਣਾ ਚਾਹੀਦਾ ਤੇ ਮਨ ਨੂੰ ਵੀ ਕੰਮ ਤੇ ਲਾਉਣਾ ਚਾਹੀਦਾ। ਅਸੀਂ ਸਰੀਰ ਨੂੰ ਤਾਂ ਕੰਮ ਤੇ ਲਾ ਲੈਂਦੇ, ਕਈ ਵਾਰੀ ਸਰੀਰ ਕੰਮ ਤੇ ਲੱਗਿਆ ਹੁੰਦਾ, ਮਨ ਆ ਜਿਹੜਾ ਵਿਹਲਾ ਉਡਾਰੀਆਂ ਫਿਰਦਾ ਮਾਰਦਾ ਫਿਰਦਾ ਹੁੰਦਾ। ਮਨ ਨੂੰ ਕਾਬੂ ਕਰਨ ਦਾ ਤਰੀਕਾ ਇਹੀ ਆ ਵੀ ਮਨ ਨੂੰ ਬੈਲੈਂਸ ਦੇ ਵਿੱਚ ਰੱਖਣਾ। ਜੇ ਸਰੀਰ ਬੈਲੈਂਸ ਆ ਮਨ ਬੈਲੈਂਸ ਰਹੂਗਾ। ਜੇ ਸਰੀਰ ਤੁਹਾਡਾ ਇਹੋ ਜਿਹੀਆਂ ਚੀਜ਼ਾਂ ਦੀ ਮੰਗ ਕਰਦਾ, ਉਹ ਮਨ ਨੂੰ ਮਜਬੂਰ ਕਰਦਾ ਤੇ ਮਨ ਆ ਜਿਹੜਾ ਫਿਰ ਤੁਹਾਡਾ ਉਡਾਰੀ ਮਾਰੂਗਾ। ਸਿਆਣੇ ਕਹਿੰਦੇ ਨੇ ਬਈ ਜਿੱਥੇ ਤੁਹਾਡਾ ਸ਼ੌਕ ਮਤਲਬ ਗੁੱਡ ਸ਼ੌਕ ਜਿਹਨੂੰ ਕਹਿੰਦੇ ਆਪਾਂ ਚੰਗਾ, ਕੁਛ ਖੇਡਦੇ ਹੋ ਤੁਸੀਂ, ਸਾਈਕਲਿੰਗ ਕਰਦੇ ਹੋ, ਬਾਈਕਿੰਗ ਕਰਦੇ ਹੋ, ਅਥਲੈਟਿਕਸ ਕਰਦੇ ਹੋ, ਭੱਜਦੇ ਦੌੜਦੇ ਹੋ, ਸਵਿਮਿੰਗ ਕਰਦੇ ਹੋ, ਜਾਂ ਈਵਨ ਤੁਸੀਂ ਘਰੇ ਜਾਂ ਹੋਰ ਕਿਤੇ ਸਾਫ ਸਫਾਈ ਵੀ ਕਰਦੇ ਹੋ, ਜਿੱਥੇ ਤੁਹਾਡਾ ਮਨ ਆ ਜਿਹੜਾ ਬੱਝਿਆ ਰਹਿੰਦਾ, ਤੁਸੀਂ ਇਹੋ ਜਿਹਾ ਸ਼ੌਕ ਕੋਈ ਜ਼ਰੂਰ ਇਹੋ ਜਿਹਾ ਸ਼ੌਕ ਆ ਜਿਹੜਾ ਪਾੜੋ। ਮੈਂ ਤਾਂ ਕਹੂੰਗਾ ਜੀ ਸਮਾਜਿਕ ਥਾਂ ਦੇ ਉੱਤੇ ਕੰਮ ਕਰਦੇ ਹੋ, ਸੇਵਾ ਕਰਦੇ ਹੋ, ਸੇਵਾ ਭਾਵਨਾ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ, ਨਿੱਜ ਤੋਂ ਉੱਪਰ ਉੱਠ ਕੇ ਜਿੱਥੇ ਤੁਸੀਂ ਸੇਵਾ ਕਰਦੇ ਹੋ ਉਹਦੇ ਨਾਲ ਜਿਨ੍ਹਾਂ ਦੀ ਸੇਵਾ ਹੁੰਦੀ ਉਹਨਾਂ ਦਾ ਫਾਇਦਾ ਹੁੰਦਾ ਹੀ ਹੁੰਦਾ, ਨਾਲ ਜਿਹੜਾ ਸੇਵਾ ਕਰ ਰਿਹਾ ਉਹਦਾ ਵੀ ਸਭ ਤੋਂ ਵੱਧ ਫਾਇਦਾ ਹੋ ਜਾਂਦਾ। ਅਸਲੀ ਸੋਹਣੀ ਜ਼ਿੰਦਗੀ ਜਿਉਣ ਲਈ ਮਨ ਤੇ ਸਰੀਰ ਨੂੰ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈ ਹੈ। ਨਿੱਘਾ ਸਵਾਗਤ ਜੀ ਤੁਹਾਡਾ।
ਬ੍ਰਾਜ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ ਬ੍ਰਾਜ ਜੀ।
ਆਪਾਂ ਦੇਖ ਲੋ 180 ਡਿਗਰੀ ਆਪੋਜ਼ਿਟ ਆ, ਪਰ ਆਪਾਂ ਹਰ ਰੋਜ਼ ਮਿਲਦੇ ਆ, ਹਨਾ, ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਗੱਲ ਕਰਕੇ। ਹਾਂਜੀ, ਕਈ ਮਸਲਿਆਂ ਦੇ ਆਪਣਾ 180 ਡਿਗਰੀ ਆਪੋਜ਼ਿਟ ਆ ਸੋਚਣੀ, ਪਰ ਮੇਰਾ ਜੀ ਨਹੀਂ ਲੱਗਦਾ ਜਿੰਨੀ ਦੇਰ ਤੁਸੀਂ ਕਾਲ ਨਹੀਂ ਕਰਦੇ।
ਚਲੋ, ਇੱਕ ਕੰਮ ਕਰਕੇ ਮਜ਼ਾ ਆ ਜਾਂਦਾ ਤੇ ਇੱਕ ਕੰਮ ਕਰਕੇ ਆਨੰਦ ਆ ਜਾਂਦਾ।
ਹਾਂਜੀ ਹਾਂਜੀ ਹਾਂ, ਕਿਆ ਬਾਤ ਆ,
ਇਹੋ ਹੀ ਫਰਕ ਆ। ਮਜ਼ਾ ਤੇ ਆ ਜਾਂਦਾ ਦਾਰੂ ਪੀ ਕੇ ਵੀ, ਤੇ ਚੋਰੀ ਵਧੀਆ ਕੀਤੀ ਹੋਵੇ, ਟਰੱਕ ਪੂਰੇ ਦਾ ਪੂਰਾ ਹੀ ਟ੍ਰੇਲਰ ਚੋਰੀ ਕੀਤਾ ਹੋਵੇ, ਮਜ਼ਾ ਆ ਗਿਆ ਯਾਰ, ਕਮਾਲ ਕਰ,
ਆ ਜਿਹੜਾ ਸੋਨਾ ਲੁੱਟ ਕੇ ਲਗਾਇਆ ਇੱਕ ਵਾਰ ਤਾਂ ਇਹਨੂੰ ਮਜ਼ਾ ਆ
ਗਿਆ। ਹਾਂਜੀ
ਹਾਂਜੀ ਹਾਂਜੀ,
ਤੇ ਇਹ ਡੋਪਾਮਾਈਨ ਰਿਲੀਜ਼ ਕਰਦਾ, ਇਹ ਟੈਂਪਰੇਰੀ ਹੁੰਦਾ।
ਹਾਂਜੀ ਹਾਂਜੀ,
ਤੇ ਇਹ ਜਦੋਂ ਇਹ ਫੇਡ ਹੋ ਜਾਂਦਾ ਲੱਗ ਜਾਂਦਾ, ਫਿਰ ਕੋਰਟਿਸੋਲ ਬਹੁਤ ਆਉਂਦਾ, ਇੰਬੈਲੈਂਸ ਕਰਦਾ। ਤੇ ਜਿਹੜਾ ਆਨੰਦ ਆ, ਇਹ ਆਨੰਦ ਆਉਂਦਾ ਆ ਜੇ ਤੁਹਾਡੇ ਜਿਹੜਾ ਬ੍ਰੇਨ ਆ ਉਹ ਆਪਣਾ ਸੈਰਾਟੋਨਿਨ ਰਿਲੀਜ਼ ਕਰਦਾ, ਇਹਨੂੰ ਖੁਸ਼ੀ, ਅਸਲ ਖੁਸ਼ੀ ਦਾ ਕੈਮੀਕਲ ਕਹਿੰਦੇ। ਹਾਂਜੀ, ਤੇ ਜਿਹੜੀ ਮਜਬੂਰੀ ਦੇ ਵਿੱਚ ਸੇਵਾ ਕਰਨੀ, ਕਿਸੇ ਦੇ ਕਹਿ ਖਾਏ ਜਿਵੇਂ ਸਵੇਰੇ ਉੱਠ ਕੇ ਠੰਡੇ ਪਾਣੀਆਂ ਨਹਾ ਕੇ ਉਧਰੋਂ ਮਨ ਗਾਲਾਂ ਕੱਢਦਾ, ਉਹ ਵੀ ਕੋਰਟਿਸੋਲ ਰਿਲੀਜ਼ ਕਰਦਾ, ਐਂਜਾਇਟੀ ਵਧਾਉਂਦਾ, ਫਾਇਦਾ ਨਹੀਂ ਕਰਦਾ, ਉਹ ਕਦੇ ਵੀ ਸੈਰਾਟੋਨਿਨ ਰਿਲੀਜ਼ ਨਹੀਂ ਕਰਦਾ। ਤੇ ਵੈਸਟਰਨ ਸਾਈਕੋਲੋਜਿਸਟ ਦੇ ਮੁਤਾਬਿਕ ਅਸੀਂ ਤੇ ਪਹਿਲਾਂ ਜਿਹੜੀ ਟ੍ਰੈਡੀਸ਼ਨਲ ਗੱਲ ਚੱਲਦੀ ਹੁੰਦੀ ਵੀ ਤੁਸੀਂ ਸਵੇਰੇ ਵਾਕ ਕਰੋ ਤੇ ਆਪਣਾ ਨੇਚਰ ਦੇ ਵਿੱਚ ਫਿਰੋ, ਉਹਦੇ ਨਾਲ ਤੁਹਾਡਾ ਬੜਾ ਮਾਇੰਡ ਸੈੱਟ ਹੁੰਦਾ, ਇਹ ਵੀ ਠੀਕ ਆ। ਇਹ ਕਹਿੰਦੇ ਵੀ ਤੁਸੀਂ ਰੋਜ਼ ਦਾ 100-150 ਬੰਦਾ ਜਿਹੜਾ ਆ, ਘੱਟੋ ਘੱਟ ਉਹਨਾਂ ਦਾ ਚਿਹਰਾ ਦੇਖੋ, ਤੇ ਚਿਹਰਾ ਦੇਖਣ ਨਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਓ ਜੇ ਬੁਲਾ ਸਕਦੇ ਆ, ਜਾਂ ਲਾਈਟਲੀ ਨਾਡ ਕਰ ਦਿਓ, ਜਾਂ ਕਿਸੇ ਦਾ ਡੋਰ ਫੜ ਲਿਆ ਅੰਦਰ ਬਾਹਰ ਜਾਂਦਿਆਂ ਆਪਣਾ ਪਲਾਜੇ ਦੇ ਜਾਂ ਉਹਦਾ ਪਰਾਂ, ਤੁਹਾਨੂੰ ਜ਼ਰੂਰੀ ਨਹੀਂ ਭਾਈ ਉਹਨਾਂ ਨਾਲ ਤੁਹਾਡੀ ਫਰੈਂਡਸ਼ਿਪ ਹੋਵੇ। ਮੇਰਾ ਇਹ ਕਹਿਣਾ ਕਿ ਜਿਸ ਬੰਦਾ ਕੋਈ ਫਰੈਂਡ ਨਹੀਂ ਨਾ ਹੁੰਦਾ, ਕੋਈ ਜ਼ੀਰੋ ਫਰੈਂਡ ਹੁੰਦਾ, ਉਹਦੀ ਸਾਰੀ ਦੁਨੀਆ ਫਰੈਂਡ ਹੁੰਦੀ ਹੈ। ਜਿਹਦੇ 5-4 ਫਰੈਂਡ ਹੁੰਦੇ, ਉਹਦੇ ਬਾਕੀ ਸਾਰੀ ਦੁਨੀਆ ਨਹੀਂ ਫਰੈਂਡ ਹੁੰਦੀ। ਇਹ ਮੇਰੀ ਆਪਣੀ ਸੋਚ ਹੈ। ਸੋ ਜ਼ੀਰੋ ਫਰੈਂਡ ਤਾਂ ਸਾਰੀ ਦੁਨੀਆ ਫਰੈਂਡ, ਹਾਂਜੀ, ਕੋਈ ਨਹੀਂ। ਜੇ ਤੁਹਾਡਾ ਕੋਈ ਦੁਸ਼ਮਣ ਨਹੀਂ ਹੈ ਨੀ, ਤੇ ਆਪਣੀ ਸਾਰੀ ਦੁਨੀਆ ਸੱਜਣ ਹੋ ਗਈ। ਤੇ ਜਦੋਂ ਤੁਸੀਂ 4 ਸੱਜਣ ਬਣਾਉਣੇ ਆ, 2-4 ਦੁਸ਼ਮਣ ਬਣੀ ਜਾਂਦੇ ਆ, ਉਹਨਾਂ ਚੋਂ ਨਿਕਲ ਆਉਂਦੇ। ਹਾਂਜੀ, ਸੋ ਇਹ ਬੜਾ ਇੱਕ ਸੋਸ਼ਲ ਬੈਲੈਂਸ ਆ। ਪਰ ਮੇਰੀ ਜਿਹੜੀ ਆਪਣੀ ਸਟ੍ਰੈਟਜੀ ਆ, 100 ਬੈਠਦਾ ਰੋਜ਼ ਕੱਢੋ, 100 ਡੰਡ ਕੱਢੋ। ਅਸੀਂ ਕਿਹੜਾ ਕਿਸ ਯੂਨੀਵਰਸਿਟੀ ਸਿੱਖ ਜਾਣਾ, ਸਾਡੇ ਵੱਡਿਆਂ ਵਡੇਰਿਆਂ ਨੇ ਸਿਖਾਇਆ, ਉਹਦੇ ਕੰਮ ਅਸੀਂ ਕਰਨਾ ਨੀ ਗਾ। ਹਾਂਜੀ, ਚਲੋ 100 ਨਹੀਂ 10-20 ਤੋਂ 50 ਤੋਂ ਸ਼ੁਰੂ ਕਰਦੇ 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 ਬੜਾ ਈਜ਼ੀ ਜਿਹਾ ਕੰਮ ਹੈ, ਤੁਰਦੇ ਫਿਰਦੇ ਬੰਦਾ ਕਰ ਲੈਂਦਾ। ਹਾਂਜੀ, ਜਦੋਂ ਕੋਈ ਹੋਰ ਕੰਮ ਨਹੀਂ, ਤੇ ਬੈਸਟ ਇਹ ਹੈ ਵੀ ਜਿਸ ਵੇਲੇ ਤੁਸੀਂ ਵਾਕਿੰਗ ਕਰਨੀ ਆ, ਘੰਟਾ ਖੰਡ ਵਾਕਿੰਗ ਕਰੋ ਸ਼ਾਮ ਨੂੰ, ਉਹਦੇ ਵਿੱਚ ਸਿਰਫ ਇਹੋ ਹੀ ਆਪਣੇ ਮਾਇੰਡ ਦੇ ਵਿੱਚ ਰੱਖਣਾ ਚਾਹੀਦਾ ਵੀ ਅਸੀਂ ਆਪਣੀ ਸੈਰ ਕਰਨ ਚੱਲੇ। ਸੈਰ ਦਾ ਇੱਕ ਬੜਾ ਡੂੰਘਾ ਮੀਨਿੰਗ ਹੁੰਦਾ ਸੀ ਪਹਿਲਾਂ, ਸੈਰ ਦਾ ਮਤਲਬ ਇਹ ਨਹੀਂ ਸੀ ਵੀ ਮੈਂ ਸਿਰਫ ਤੁਰਨਾ ਹੀ ਆ ਤੇ ਮੈਂ ਆਪਣੀ ਐਰੋਬਿਕ ਐਕਸਰਸਾਈਜ਼ ਵੀ ਕਰਨੀ। ਸੈਰ ਦਾ ਮਤਲਬ ਹੁੰਦਾ ਮੈਂ ਟਹਿਲਣਾ ਵੀ, ਮੈਂ ਆਲਾ ਦੁਆਲੇ ਦੇਖਣਾ। ਹੁਣ ਅਸੀਂ ਕਈ ਵਾਰੀ ਫਿਰਨ ਤੁਰਨ ਜਾਈਦਾ ਤੇ ਕਈ ਦੇਖੀਦਾ ਵੀ ਆਇਆ ਗਲੀ ਚ ਇੰਨੇ ਸਾਲ ਹੋ ਗਏ ਰਹਿੰਦੇ, ਇਹਨੂੰ ਇੰਨੇ ਧਿਆਨ ਨਾਲ ਕਦੇ ਵੇਖਿਆ ਹੀ ਨਹੀਂ ਸੀ। ਹਾਂਜੀ, ਤੇ ਜੇ ਕੋਈ ਬੰਦਾ ਰਾਹ ਦੇ ਵਿਚ ਵੀ ਮਿਲਦਾ ਆ ਓਹਨੂੰ ਵੀ ਜੇ ਤੁਸੀਂ ਨਹੀਂ ਵੀ ਹੈਲੋ ਹਾਏ ਕਹਿ ਸਕਦੇ ਤੁਸੀਂ ਮਾੜਾ ਮੋਟਾ ਸ਼ੇਅਰ ਹੀ ਨਾਟ ਕਰ ਦਿਓ ਜਾਂ ਕੁਛ ਮਤਲਬ ਆਪਣੀ ਇੰਟਰੈਕਸ਼ਨ ਜਿਹੜੀ ਆ ਮੈਂਟਲ ਇੰਟਰੈਕਸ਼ਨ ਜ਼ਰੂਰ ਉਹਨਾਂ ਦਾ ਨਾਲ ਰੱਖੋ ਤੇ ਸਾਡੇ ਮਾਇੰਡ ਦੇ ਵਿਚ ਬੜਾ ਇੱਕ ਸਟ੍ਰੇਂਜ ਫਿਨਾਮਨਾ ਹੁੰਦਾ ਜਿਹੜਾ ਕਿ ਸਾਨੂੰ ਪਤਾ ਨਹੀਂ ਹੁੰਦਾ ਉਹਨੂੰ ਕਹਿੰਦੇ ਟੈਲੈਪਸੀ ਜਿਹੜੀ ਟੈਲੈਪਸੀ ਹੁੰਦੀ ਹੈ ਸਾਡੀ ਹਰ ਇੱਕ ਜੀਵ ਦੇ ਨਾਲ ਜੁੜੀ ਹੁੰਦੀ ਹੈ ਚਾਹੇ ਉਹ ਦਰਖਤ ਆ ਚਾਹੇ ਰਾਹ ਦੇ ਵਿਚ ਜਾਂਦਾ ਕੋਈ ਡੋਗ ਆ ਜਾਂ ਕੋਈ ਹੋਰ ਐਨੀਮਲ ਆ ਉਹ ਸਿਰਫ ਸਾਡੇ ਸਬ ਕਾਨਸ਼ੀਅਸ ਮਾਇੰਡ ਦੇ ਵਿਚ ਹੁੰਦੀ ਆ ਜਦੋਂ ਆਪਾਂ ਨੇਚਰ ਦੇ ਨਾਲ ਇੰਟਰੈਕਸ਼ਨ ਕਰਦੇ ਆ ਤੇ ਸਾਨੂੰ ਮਜ਼ਾ ਆਉਂਦਾ ਸਾਨੂੰ ਇਹ ਅਹਿਸਾਸ ਹੁੰਦਾ ਕਿ ਅਸੀਂ ਵੀ ਜਿਉਂਦੇ ਆ ਇਹਨਾਂ ਵਾਂਗੂ ਜਿਵੇਂ ਉਹ ਦਰਖਤ ਹਰਾ ਜਿਉਂਦਾ ਜਾਂ ਉਹ ਗਾਲਣ ਤੁਰਿਆ ਫਿਰਦਾ ਜਾਂ ਉਹ ਡੋਗ ਤੁਰਿਆ ਫਿਰਦਾ ਇਸੇ ਤਰ੍ਹਾਂ ਅਸੀਂ ਵੀ ਇਸੇ ਹਿੱਸੇ ਦਾ ਇੱਕ ਪਾਰਟ ਆ ਸਾਨੂੰ ਉਹ ਇਹ ਰੀਅਲਾਈਜ਼ ਕਰਾਉਂਦਾ ਕਿ ਅਸੀਂ ਜਿਉਂਦੇ ਆ ਤੇ ਜਦੋਂ ਅਸੀਂ ਕੰਮ ਦੇ ਵਿਚ ਫਸੇ ਰਹੀਦਾ ਤੇ ਬਾਕੀ ਕੰਮਾਂ ਚ ਸਾਨੂੰ ਹਰ ਇੱਕ ਗੱਲ ਦਾ ਪਤਾ ਪਰ ਇਸ ਗੱਲ ਦਾ ਸਾਨੂੰ ਚੇਤਾ ਹੀ ਨਹੀਂ ਕਿ ਅਸੀਂ ਜਿਉਂਦੇ ਵੀ ਆ ਸੋ ਸਾਨੂੰ ਇਹ ਜ਼ਰੂਰੀ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਜਿਉਂਦੇ ਆ ਆ ਮਸ਼ੀਨ ਤੁਰੀ ਜਾਂਦੀ ਜਿਵੇਂ ਟਰੱਕ ਜਾਂ ਕਾਰ ਤੁਰੀ ਜਾਂਦੀ ਇਹਦੇ ਚ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਇਹਦੇ ਚ ਆਇਲ ਦੀ ਜ਼ਰੂਰਤ ਆ ਇਹਦੇ ਚ ਵਿੰਡਸ਼ੀਲ ਵਾਸ਼ਰ ਦੀ ਜ਼ਰੂਰਤ ਆ ਇੱਕ ਸਰਵਿਸ ਦੀ ਜ਼ਰੂਰਤ ਆ ਬੰਦਾ ਇੱਕ ਨੇਚਰ ਨੇ ਮਸ਼ੀਨ ਬਣਾਇਆ ਚਾਹੇ ਰੱਬ ਨੇ ਬਣਾਇਆ ਨੇਚਰ ਦੇ ਥਰੂ ਹੈ ਤਾਂ ਮਸ਼ੀਨ ਹੀ ਨਾ ਜਦੋਂ ਤੱਕ ਅਸੀਂ ਮਸ਼ੀਨ ਦੀ ਮੇਨਟੇਨੈਂਸ ਕਰਦੇ ਸਿਰਫ ਇਹਦੀ ਇਹ ਪ੍ਰੋਬਲਮ ਹੈ ਜਿਹੜੀ ਜਿਹੜੀ ਆ ਸਾਡੀ ਬਣਾਈ ਮਸ਼ੀਨ ਹੈ ਨਾ ਸਿਰਫ ਥਰਡ ਡਿਮੈਂਸ਼ਨਲ ਜਿਹੜੀ ਟੈਂਜੀਬਲ ਮਸ਼ੀਨ ਹੈ ਪਰ ਜਿਹੜੀ ਸਾਨੂੰ ਨੇਚਰ ਨੇ ਬਣਾਇਆ ਇਹਦੇ ਵਿਚ ਸਾਡੀ ਇੱਕ ਫਿਜ਼ੀਕਲ ਬਾਡੀ ਆ ਇੱਕ ਮੈਂਟਲ ਜਿਹਦੀ ਜਿਹੜਾ ਕੋਈ ਮਟੀਰੀਅਲ ਹੈ ਹੀ ਨੀ ਗਾ ਸਾਡਾ ਮਨ ਹੁਣ ਦੇ ਤਾਂ ਮਿੰਟ ਦੇ ਵਿੱਚ ਪੈਲੀਆਂ ਚ ਗੇੜਾ ਨੀ ਮਾਰਦਾ ਨੈਨੋ ਸੈਕਿੰਡ ਚ ਗੇੜੀਆਂ ਮਾਰਦਾ ਜਾ ਕੇ ਪਿੰਡੇ ਮੁੜੇ ਆਉਂਦਾ ਹਾਂਜੀ ਸੋ ਇਹ ਜਿਹੜਾ ਸਾਡਾ ਸਬ ਕਾਨਸ਼ੀਅਸ ਮਾਇੰਡ ਆ ਇਹ ਇਸ ਤਰ੍ਹਾਂ ਜਿਵੇਂ ਸਾਈਬਰ ਸਪੇਸ ਆ ਜਿਵੇਂ ਆਪਾਂ ਸਾਈਬਰ ਸਪੇਸ ਤੋਂ ਹੁਣ ਅਸੀਂ ਆਪਣੇ ਆਪ ਨੂੰ ਬੈਕ ਇੰਜੀਨੀਅਰ ਕਰਦੇ ਜਦੋਂ ਹੁਣ ਸਾਨੂੰ ਮਾੜਾ ਮਾੜਾ ਸਾਈਬਰ ਸਪੇਸ ਦਾ ਤੇ ਏ ਆਈ ਦਾ ਪਤਾ ਲੱਗਦਾ ਫਿਰ ਅਸੀਂ ਆਪਣੇ ਆਪ ਨੂੰ ਰੀਡਿਸਕਵਰ ਕਰਦੇ ਕਿ ਸਾਡੇ ਵਿੱਚ ਹੀ ਤਾਂ ਨੀ ਹੈਗਾ ਇਹ ਸਿਸਟਮ ਸਾਰਾ ਔਰ ਸਾਨੂੰ ਪਤਾ ਲੱਗਣ ਲੱਗ ਜਾਂਦਾ ਵੀ ਵਾਕਈ ਆ ਅਸੀਂ ਤਾਂ ਵੇਖਿਆ ਹੀ ਨੀ ਕਦੀ ਹਾਂਜੀ ਸਾਡੇ ਵਿੱਚ ਵੀ ਉਹੀ ਸਾਰੀਆਂ ਅਬਿਲਿਟੀਆਂ ਹੈਗੀਆਂ ਜਿਹੜੀਆਂ ਕਿ ਸਾਈਬਰ ਸਪੇਸ ਦੇ ਵਿੱਚ ਹੁਣ ਅਸੀਂ ਅੱਗੋਂ ਡਿਵੈਲਪ ਕਰ ਰਹੇ ਹਾਂ ਔਰ ਉਹ ਆਉਂਦੀਆਂ ਉਸੇ ਥਾਂ ਤੋਂ ਆ ਜਿਹੜੇ ਕਿ ਸਾਡੇ ਵਿੱਚ ਪਹਿਲਾਂ ਹੀ ਆ ਤੇ ਇੱਥੋਂ ਰਿਹਾ ਸਵਾਲ ਇਹ ਬਰਾੜ ਜੀ ਏ ਆਈ ਦਾ ਹਾਂਜੀ ਮੈਂ ਏ ਆਈ ਜਿਹੜੀ ਚਾਈਨਾ ਨੇ ਡੀਲ ਕੀਤਾ ਮੈਨੂੰ ਉਹਦੇ ਦੋ ਹੀ ਸਵਾਲ ਹੈ ਉਹਦਾ ਪਹਿਲਾ ਨੰਬਰ ਹੈ ਮੈਨੂੰ ਇਹ ਦੱਸ ਦੇ ਵਿੱਚ ਪਾਪੂਲੇਸ਼ਨ ਕਿੰਨੀ ਆ ਦੂਜਾ ਮੈਨੂੰ ਇਹ ਦੱਸ ਦੇ ਵੀ ਚਾਈਨਾ ਦੀ ਜਿਹੜੀ ਕਮਿਊਨਿਸਟ ਪਾਰਟੀ ਉਹ ਬੇਈਮਾਨ ਹੈ ਜਾਂ ਨਹੀਂ ਹੈਗੀ ਤੀਜਾ ਸਵਾਲ ਇਹ ਵੀ ਜਿਹੜੀ ਚਾਈਨਾ ਦੀ ਇਕਾਨਮੀ ਉਹ ਸਹੀ ਕਿੰਨੀ ਆ ਫਿਰ ਮੈਂ ਉਹਨੂੰ ਮੰਨ ਜਾਊਂਗਾ ਨਹੀਂ ਤੇ ਫਿਰ ਜਦੋਂ ਮਰਜ਼ੀ ਮੈਨੂੰ ਲਾ ਕੇ ਜੇ ਕਹਿੰਦੇ ਯਾੜਾ ਲਾ ਕੇ ਦੇਖ ਲਵੇ ਥੈਂਕ ਯੂ ਤੁਹਾਡੀ ਟਾਈਮ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇ ਕੇ ਗਏ ਹੋ ਬਲਵਿੰਦਰ ਵੀਰ ਜੀ ਗੱਲ ਕਰਕੇ ਗਏ ਸੀ ਕੋਰਟੀਸੋਇਲ ਦੀ ਕੋਰਟੀਸੋਲ ਮੇਰਾ ਖਿਆਲ ਆਫ ਦਾ ਯਾਰ ਚਲੇ ਗਏ ਜਦੋਂ ਨਾ ਕੋਈ ਬੰਦਾ ਆਪਣਾ ਮਨੁੱਖੀ ਸੁਭਾਅ ਹੁੰਦਾ ਕੋਈ ਕਿਸੇ ਨੇ ਕੋਈ ਗੱਲ ਕਹਿਤੀ ਮੱਥੇ ਤੇ ਤਿਉੜੀ ਪਾਤੀ ਉਹ ਬੜੀ ਸੋਹਣੀ ਗੱਲ ਕਰਕੇ ਗਏ ਵੀ ਸੈਰ ਕਰਕੇ ਗਏ ਸਾਡੇ ਤਾਂ ਲੋਕ ਇਹੋ ਨੇ ਜੀ ਉਹ ਸੈਰ ਕਰਦੇ ਕਰਦੇ ਉੱਥੇ ਫੋਨ ਲਾਇਆ ਹੁੰਦਾ ਉਹਨਾਂ ਨੇ ਇੰਡੀਆ ਨੂੰ ਉਹਨਾਂ ਦਾ ਜੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਿਵੇਂ ਚੱਲ ਰਹੀ ਆ ਜੀ ਇਧਰੋਂ ਕਿਵੇਂ ਆ ਜੀ ਉਹ ਸੈਰ ਤਾਂ ਕਰਦੇ ਹੀ ਨਹੀਂ ਨਾ ਤਾਂ ਉਹ ਲੰਮੇ ਸਾਹ ਲੈਂਦੇ ਆ ਹੈ ਜੀ ਫੋਨ ਤੇ ਲਾਇਆ ਹੁਣ ਫੋਨ ਤੇ ਚੁਗਲੀਆਂ ਕਰਨ ਲੱਗੇ ਹੁੰਦੇ ਆ ਫੋਨ ਦੇ ਉੱਤੇ ਬਿਜ਼ਨਸ ਚੱਲ ਪੈਂਦੇ ਆ ਉਹ ਜੀ ਆਪਣਾ ਟਰੱਕ ਉੱਥੇ ਖੜਾ ਸੀ ਉਹ ਜੀ ਫਲਾਣੇ ਟਰੱਕ ਸੈਰ ਕਰਨ ਦਾ ਮਤਲਬ ਤੁਸੀਂ ਨੇਚਰ ਨਾਲ ਜੁੜਨਾ ਰਿਲੈਕਸ ਹੋਣਾ ਪੂਰੀ ਬਰੀਦਿੰਗ ਵਧੀਆ ਕਰਨੀ ਆ ਆਕਸੀਜਨ ਅੰਦਰ ਜਾਊਗੀ ਜਾਊਗੀ ਤੇ ਅੰਦਰ ਟੌਕਸਿਨਸ ਪਈਆਂ ਜਿਹੜੀਆਂ ਸੈਲੂਲਰ ਲੈਵਲ ਤੱਕ ਉਹ ਬਾਹਰ ਨਿਕਲਣਗੀਆਂ ਉਹ ਸੈਰ ਕਰਦੇ ਕਰਦੇ ਹੀ ਮੈਂ ਦੇਖਿਆ ਬਹੁਤ ਲੋਕ ਚਿੜਦੇ ਰਹਿੰਦੇ ਆ ਕੁੜਦੇ ਰਹਿੰਦੇ ਫਿਰ ਉਹ ਕੋਰਟੀਸੋਲ ਆ ਜਿਹੜਾ ਨਾ ਉਹ ਰਿਲੀਜ਼ ਹੁੰਦਾ ਉਹ ਅਲਟੀਮੇਟਲੀ ਤੁਹਾਨੂੰ ਡੈਮੇਜ ਕਰਦਾ ਤੇ ਜਿਹੜਾ ਇਹਦਾ ਤੀਜਾ ਪੱਖ ਰਹਿ ਗਿਆ ਕਾਫੀ ਗੱਲਾਂ ਵੀਰ ਜੀ ਬਲਵਿੰਦਰ ਕਲੀਅਰ ਕਰ ਗਏ ਨੇ ਜਿਹੜਾ ਸੇਰੋਟੋਨਿਨ ਹੈ ਨਾ ਜਿਹੜਾ ਤੁਹਾਨੂੰ ਖੁਸ਼ ਖੁਸ਼ ਆਨੰਦ ਦਿੰਦਾ ਜਿਹੜਾ ਉਹਦਾ ਵਿਗਿਆਨੀ ਦੱਸਦੇ ਨੇ ਉਹਦਾ 95% ਤਾਂ ਉਹ ਸਾਡੇ ਗੱਟ ਦੇ ਵਿੱਚੋਂ ਰਿਲੀਜ਼ ਹੁੰਦਾ ਸਾਡੇ ਢਿੱਡ ਦੇ ਵਿੱਚੋਂ ਸਾਡੇ ਸਟੋਮਕ ਦੇ ਵਿੱਚੋਂ ਰਿਲੀਜ਼ ਹੁੰਦਾ ਜਿਹੇ ਜੀ ਸਾਡੀ ਸੋਚਣੀ ਆ ਜੇ ਅਸੀਂ ਸਾਰਾ ਦਿਨ ਕੁੜੇ ਰਹਿੰਦੇ ਹਾਂ ਛਿੜੇ ਰਹਿੰਦੇ ਹਾਂ ਕਦੇ ਹੱਸ ਕੇ ਨਹੀਂ ਵੇਖਦੇ ਈਵਨ ਜਦੋਂ ਖਾਣਾ ਵੀ ਖਾ ਰਹੇ ਹੁੰਦੇ ਹਾਂ ਸਾਡੇ ਹੱਥ 'ਚ ਫੋਨ ਹੁੰਦਾ ਫਿਕਰ ਹੁੰਦਾ ਚਿੰਤਾ ਹੁੰਦੀ ਹੈ ਉਹ ਪ੍ਰੋਪਰਲੀ ਜਿਹੜੇ ਸਾਡੇ ਸਟੋਮਕ ਦੇ ਵਿੱਚ ਬੈਕਟੀਰੀਆ ਹੁੰਦੇ ਨੇ ਨਾ ਉਹ ਖਾਣੇ ਨੂੰ ਪ੍ਰੋਪਰਲੀ ਡਾਈਜੈਸਟ ਨਹੀਂ ਕਰ ਸਕਦੇ ਉਧਰੋਂ ਧੱਕੇ ਦੇ ਨਾਲ ਬੁਰਕੀਆਂ ਪਾਈ ਜਾਂਦੇ ਆ ਵੱਡੀਆਂ ਵੱਡੀਆਂ ਚੱਬਣ ਦਾ ਵੀ ਸਾਡੇ ਕੋਲ ਟਾਈਮ ਨਹੀਂ ਚਿਊ ਕਰਨ ਦਾ ਜਿਹਨੂੰ ਕਹਿੰਦੇ ਆ ਹਨਾ ਪ੍ਰੋਪਰਲੀ ਮੈਂ ਦੇਖਿਆ ਖਾਣਾ ਹੈ ਜਿਵੇਂ ਮਸ਼ੀਨ ਚੱਲਦੀ ਹੁੰਦੀ ਹੈ ਲੋਕ ਢਿੱਡ ਦੇ ਵਿੱਚ ਸਿੱਟ ਕੇ ਨਾ ਤੇ ਬਸ ਗਾਂ ਦੋ ਮਿੰਟਾਂ 'ਚ ਨਿਬੇੜ ਕੇ ਫਟਾਫਟ ਆਪਦੇ ਕੰਮ ਤੇ ਲੱਗ ਜਾਂਦੇ ਨੇ ਨਹੀਂ ਦੋਸਤੋ ਆਏ ਨਹੀਂ ਇਹ ਇੱਕ ਕੁਦਰਤੀ ਵਰਤਾਰਾ ਦੇਖੋ ਖਾਣਾ ਖਾਣ ਦਾ ਆਪਣਾ ਸਵਾਦ ਆ ਆਰਾਮ ਨਾਲ ਕੋਈ ਪਰਵਾਹ ਨਹੀਂ ਕੋਈ ਤੁਹਾਨੂੰ ਕਹਿ ਦੇ ਵੀ ਇਹ ਤੂੰ ਛੇਤੀ ਖਾ ਕਿਉਂ ਛੇਤੀ ਖਾਈ ਆਪਾਂ ਕਿਸੇ ਦਾ ਦੇਣਾ ਕੁਛ ਪ੍ਰੋਪਰਲੀ ਖਾਣੇ ਦੀ ਡਾਈਜੈਸ਼ਨ ਹੈ ਨਾ ਜਿਹੜੀ ਕਾਰਬੋਹਾਈਡਰੇਟਸ ਦੀ ਤਾਂ ਜੀਵ ਤੋਂ ਸ਼ੁਰੂ ਹੋ ਜਾਂਦੀ ਹੈ ਉਹ ਮੈਂ ਤਾਂ ਗੱਲ ਕਰ ਰਿਹਾ ਵੀ 95% ਜਿਹੜਾ ਗੁੱਡ ਫੀਲ ਹਾਰਮੋਨ ਨਾ ਜਿਹੜਾ ਚਲੋ ਪਹਿਲਾਂ ਡੋਪਾਮਾਈਨ ਦੀ ਗੱਲ ਕੀਤੀ ਸੀ ਆਪਾਂ ਸੇਰੋਟੋਨਿਨ ਜਿਹੜਾ ਹੈਗਾ ਉਹ ਰਿਲੀਜ਼ ਐਕਚੁਅਲੀ ਇੱਥੋਂ ਹੀ ਹੁੰਦਾ ਸਟੋਮਕ ਦੇ ਵਿੱਚੋਂ ਬਣਦਾ ਇੱਥੇ ਹੀ ਹੈ ਦਿਮਾਗ, ਫਿਰ ਉਹਨੂੰ ਅੱਗੇ ਅੱਗੇ ਕਹਿ ਲਓ ਜੀ ਦਿਮਾਗ ਉਹਨੂੰ ਯੂਟੀਲਾਈਜ਼ ਕਰਦਾ ਨਿਊਰੋਨ ਕਨੈਕਸ਼ਨ ਬਣਾਉਣ ਦੇ ਵਿੱਚ। ਤੇ ਜੇ ਤੁਹਾਡੀ ਬਾਡੀ 'ਚ ਜਨਰੇਟ ਹੀ ਘੱਟ ਹੁੰਦਾ ਭਾਈ, ਫਿਰ ਕੀ ਕਰੋਗੇ, ਫਿਰ ਆਪੇ ਹੀ ਨਿਰਾਸ਼ਾ ਆਊਗੀ ਨਾ। ਇਸ ਕਰਕੇ ਜ਼ਿੰਦਗੀ ਦਾ ਜਿਹੜਾ ਸਾਡਾ ਹਰੇਕ ਕਾਰਜ ਆ ਉਹ ਸਾਨੂੰ ਸਹਿਜ ਮਤੇ ਦੇ ਨਾਲ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਨੈਚੁਰਲ ਰਿਦਮ ਦੇ ਨਾਲ ਠੰਮੇ ਨਾਲ ਪੇਸ਼ੈਂਸ ਨਾਲ ਸਵਾਦ ਲੈ ਕੇ ਜਦੋਂ ਕਰਾਂਗੇ ਨਾ ਤੇ ਆਪੇ ਹੀ ਇਨਸਾਨ ਵਧੀਆ ਸਾਡੇ ਵਿੱਚੋਂ ਹੀ ਵਧੀਆ ਇਨਸਾਨ ਉਪਜੂਗਾ। ਅੱਛਾ ਦੂਜੀ ਗੱਲ ਇਹ ਹੈ, ਸਬਕੌਂਸ਼ੀਅਸ ਮਾਈਂਡ ਦੀ ਵੀ ਗੱਲ ਚੱਲੀ ਹੈ। ਸਬਕੌਂਸ਼ੀਅਸ ਮਾਈਂਡ ਆ ਨਾ ਜਿਹੜਾ ਸਾਡਾ, ਜਿੰਨਾ ਸਾਡੀ ਜ਼ਿੰਦਗੀ 'ਚ ਕੁਛ ਵਾਪਰਦਾ, ਇਹੋ ਜਿਹੀ ਤਕੜੀ ਇਹ ਤੁਸੀਂ ਕਹਿ ਲਓ ਕੰਪਿਊਟਰ ਨੂੰ, ਮੈਂ ਭੁੱਲ ਗਿਆ ਕਿਹੜੀ ਉਹ ਸਟੋਰੇਜ ਹੁੰਦੀ ਹੈ ਕੰਪਿਊਟਰ ਦੀ, ਕਿੰਨੇ ਗੀਗਾਬਾਈਟਸ ਦੀ ਹੁੰਦੀ ਹੈ, ਵਿੱਚ ਇੰਨਾ ਕੁਛ ਸਟੋਰ ਹੋਇਆ ਹੁੰਦਾ ਨਾ ਉਹਦੇ। ਸਾਡੇ ਸਬਕੌਂਸ਼ੀਅਸ ਮਾਈਂਡ ਜਿਹੜਾ ਹੈਗਾ, ਕੁਦਰਤ ਨੇ ਇਹੋ ਜਿਹੀ ਚੀਜ਼ ਬਣਾਈ ਆ, ਇਹਦੀ ਇੰਨੀ ਜ਼ਿਆਦਾ ਸਟੋਰੇਜ ਆ, ਹਰ ਇੱਕ ਘਟਨਾ ਇਹਦੇ ਵਿੱਚ ਸਟੋਰ ਹੋਈ ਪਈ ਆ। ਸਾਡੀਆਂ ਯਾਦਾਂ ਜਿੰਨੀਆਂ ਸਬਕੌਂਸ਼ੀਅਸ ਮਾਈਂਡ 'ਚ ਡਿਫਰੈਂਟ ਤਰ੍ਹਾਂ ਦੀਆਂ ਯਾਦਾਂ ਬਣ ਜਾਣਗੀਆਂ ਨਾ, ਜਿੰਨੇ ਅਸੀਂ ਡਿਫਰੈਂਟ ਤਰ੍ਹਾਂ ਦੀਆਂ ਵੱਧ ਸੋਹਣੀਆਂ ਐਕਟੀਵਿਟੀਜ਼ ਕਰਾਂਗੇ ਅਸੀਂ, ਦੇਖੋ ਵੱਖਰੇ ਤਰ੍ਹਾਂ ਦੀਆਂ ਪਰ ਸੋਹਣੀਆਂ ਐਕਟੀਵਿਟੀਜ਼ ਜਿੱਥੋਂ ਸਾਨੂੰ ਆਨੰਦ ਮਿਲਦਾ। ਫਿਰ ਜਦੋਂ ਤੁਸੀਂ ਇਕੱਲੇ ਵੀ ਬੈਠੇ ਹੋ, ਜਦੋਂ ਤੁਸੀਂ ਬੁੜੇ ਵੀ ਹੋਗੇ ਨਾ, ਤੁਹਾਨੂੰ ਬਾਹਲਾ, ਵੈਸੇ ਤਾਂ ਚਲੋ ਬਜ਼ੁਰਗਾਂ ਨੂੰ ਦੱਸਦੇ ਆ ਵੀ ਬਜ਼ੁਰਗ ਆ ਜਿਹੜੇ ਜ਼ਿਆਦਾ ਉਹ ਸੋਸ਼ਲਾਈਜ਼ ਹੋਣ, ਚੰਗੀ ਗੱਲ ਆ, ਪਾਰਕਾਂ 'ਚ ਜਾਣ, ਰਿਲੀਜੀਅਸ ਪਲੇਸਿਸ ਗੁਰਦੁਆਰਾ ਸਾਹਿਬ ਜਾਣ, ਧਾਰਮਿਕ ਸਥਾਨਾਂ ਤੇ ਆਪਦੇ ਮੰਦਰ ਮਸਜਿਦ ਜਾਣ, ਚੰਗੀ ਗੱਲ ਆ, ਲਾਇਬ੍ਰੇਰੀ ਵੀ ਜਾਣ, ਡਿਸਕਸ਼ਨਸ ਵੀ ਕਰਨ, ਹਨਾ, ਆਪਣੇ ਵਰਗੇ ਲੋਕਾਂ ਦੇ ਨਾਲ ਜਿੱਥੇ ਉਹਨਾਂ ਦਾ ਮਨ ਮਿਲਦਾ ਉੱਥੇ ਖੁੱਲੀਆਂ ਗੱਲਾਂ ਕਰਨ। ਪਰ ਜੇ ਉਹਨਾਂ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚੰਗੀਆਂ ਸੋਹਣੀਆਂ ਯਾਦਾਂ ਨੇ ਨਾ, ਤੇ ਫਿਰ ਬਹੁਤ ਵਾਰੀ ਬੁਢਾਪਾ ਜਦੋਂ ਕਈ ਵਾਰੀ ਇਹੋ ਜਿਹਾ ਹੁੰਦਾ, ਉਹ ਯਾਦਾਂ ਦੇ ਆਸਰੇ ਕੱਢਣਾ ਪੈਂਦਾ। ਜਿਹੜੇ ਇਨਸਾਨ ਦੀ, ਜਿਹੜੇ ਇਨਸਾਨ ਨੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ, ਜਿਹੜਾ ਕੋਈ ਕਿਸੇ ਨਾਲ ਚੱਜ ਨਾਲ ਬੋਲਿਆ ਹੀ ਨਹੀਂ, ਜੇ ਕਿਸੇ ਨੇ ਕੋਈ ਸਵਾਲ ਪੁੱਛਿਆ ਮੱਥੇ ਤੇ ਤਿਉੜੀ ਪਾ ਲਈ, ਜਿਹਨੂੰ ਆਏ ਨਹੀਂ ਪਤਾ ਵੀ ਜਿਹਦੇ ਥੋੜੇ ਜੇ ਆਪਣੇ ਨਾਲੋਂ, ਮਤਲਬ ਆਪਣੇ ਨਾਲੋਂ ਵੱਖਰੇ ਕਲਚਰ ਦਾ, ਵੱਖਰੇ ਰੰਗ ਦਾ, ਵੱਖਰੀ ਸੋਚ ਦਾ, ਮੈਂ ਉਹਦੇ ਨਾਲ ਕਿਵੇਂ ਬਿਹੇਵ ਕੀਤਾ, ਹੈ ਨਾ। ਇਹ ਸਾਰੀਆਂ ਯਾਦਾਂ ਨੇ। ਦੇਖੋ ਕਿਸੇ ਬੰਦੇ ਨੇ ਤੁਹਾਨੂੰ ਕੀ ਕਿਹਾ, ਉਹ ਮੈਟਰ ਨਹੀਂ ਕਰਦਾ, ਉਹਨੂੰ ਤੁਸੀਂ ਫੀਲ ਕਿਵੇਂ ਕੀਤਾ ਜਾਂ ਤੁਸੀਂ ਰਿਐਕਟ ਕਿਵੇਂ ਕੀਤਾ, ਇਹ ਤੁਹਾਡੇ ਲਈ ਮੈਟਰ ਕਰਦਾ। ਜਿਵੇਂ ਵੀਰ ਜੀ ਦੱਸ ਕੇ ਗਏ ਨੇ ਨਾ ਵੀ ਤੁਸੀਂ ਕਿਸੇ ਨੂੰ ਜਾਣਦੇ ਜਾਂ ਨਹੀਂ ਜਾਣਦੇ, ਇਹ ਐਟੀਕੇਟ ਆ ਨਾ, ਇੱਕ ਵੀ ਦਰਵਾਜ਼ਾ ਤੁਸੀਂ ਕਿਸੇ ਲਈ ਖੋਲਦੇ ਹੋ, ਹੈਨਾ। ਇਹ ਤੁਸੀਂ ਬਸ ਆਪਣਾ ਫਰਜ਼ ਪੂਰਾ ਕਰਤਾ, ਤੁਹਾਡੀ ਯਾਦ ਬਣ ਗਈ, ਤੁਸੀਂ ਆਪਣਾ ਫਰਜ਼ ਨਿਭਾਤਾ, ਅਗਲਾ ਭਾਵੇਂ ਤੁਹਾਨੂੰ ਥੈਂਕ ਯੂ ਕਹਿ ਕੇ ਜਾਵੇ ਜਾਂ ਨਾ ਜਾਵੇ, ਇਹ ਬਿਲਕੁਲ ਠੀਕ ਗੱਲ ਆ ਜੀ। 100-150 ਬੰਦਿਆਂ ਨੂੰ ਨਾ, 50 ਬੰਦਿਆਂ ਨੂੰ, ਜਿੰਨਿਆਂ ਨੂੰ ਵੀ ਮਿਲ ਸਕਦੇ ਇਨਸਾਨਾਂ ਨੂੰ, ਉਹ ਐਕਚੁਅਲੀ ਸਾਡੇ ਅੰਦਰ ਸੁਧਾਰ ਹੁੰਦਾ ਉਹਦੇ ਨਾਲ। ਕਈ ਵਾਰੀ ਸਾਨੂੰ ਚੁੱਪ ਦਰਸ਼ਕ ਬਣ ਕੇ ਲੋਕਾਂ ਨੂੰ ਇੰਟਰੈਕਟ ਕਰਦੇ ਵੇਖਦੇ ਹਾਂ, ਫਿਰ ਅਸੀਂ ਉਹਦੇ ਵਿੱਚੋਂ ਆਪ ਸਿੱਖਦੇ ਹਾਂ। ਸਿੱਖਣਾ ਬੰਦੇ ਨੂੰ ਜਾਰੀ ਰੱਖਣਾ ਚਾਹੀਦਾ ਲਗਾਤਾਰ, ਨਵੇਂ ਥਾਵਾਂ ਤੇ ਜਾ ਕੇ ਵੀ। ਇੱਥੇ ਕੈਨੇਡਾ ਆ ਕੇ ਬਹੁਤ ਕੁਝ ਸਿੱਖਿਆ ਜੀ, ਸਕੂਲਾਂ ਕਾਲਜਾਂ 'ਚੋਂ ਬੰਦਾ ਬਹੁਤ ਕੁਝ ਸਿੱਖਦਾ, ਚੰਗੀ ਸੰਗਤ ਤੋਂ ਤਾਂ ਬੰਦਾ ਇੰਨਾ ਕੁਝ ਸਿੱਖਦਾ। ਅਲਟੀਮੇਟਲੀ ਇਹ ਸਾਰੀਆਂ ਗੱਲਾਂ ਹੀ ਨੇ ਜੀ ਜਿਹੜੀਆਂ ਸਾਡੀ ਮੈਂਟਲ ਤੇ ਫਿਜ਼ੀਕਲ ਹੈਲਥ ਨੂੰ ਠੀਕ ਰੱਖਦੀਆਂ ਨੇ। ਅੱਛਾ, ਐਕਸਰਸਾਈਜ਼ ਕਰਨ ਲਈ ਜਿਹੜੇ ਮਾਹਰ ਨੇ ਨਾ ਲੋਕ, ਸਿਆਣੇ ਲੋਕ ਨੇ, ਲੋ ਠੀਕ ਹੈ, ਜਿਮ ਵਗੈਰਾ ਬਣੇ ਨੇ, ਬਹੁਤ ਕੁਛ ਹੈਗਾ, ਪਰ ਸੱਚੀ ਮੁੱਚੀ ਜੇ ਤੁਸੀਂ ਐਕਸਰਸਾਈਜ਼ ਕਰਕੇ ਆਪਣੀ ਬਾਡੀ ਠੀਕ ਰੱਖਣੀ ਹੈ ਨਾ, ਅੱਜ ਕੱਲ ਤਾਂ ਯੂਟਿਊਬ ਤੇ ਤੁਸੀਂ ਗੂਗਲ ਸਰਚ ਕਰੋ, ਇੰਨੀਆਂ, ਮਤਲਬ ਤੁਹਾਨੂੰ ਕੋਈ ਸਪੈਸ਼ਲ ਐਪਰੇਟਸ ਦੀ ਲੋੜ ਨਹੀਂ ਹੈਗੀ ਐਕਸਰਸਾਈਜ਼ ਕਰਨ ਲਈ ਵੀ। ਠੀਕ ਹੈ, ਜਿਮ ਜਾਂਦੇ ਹੋ, ਉੱਥੇ ਸੋਸ਼ਲਾਈਜ਼ ਹੁੰਦੇ ਹੋ, 5-7-10-20 ਬੰਦੇ ਆਪਣੇ ਵਰਗੇ ਦੋਸਤ ਮਿੱਤਰ ਮਿਲਦੇ ਨੇ, ਪਰ ਚੰਗੀ ਗੱਲ ਹੈ ਜੀ। ਜਿਹੜੇ ਚੰਗੇ ਸਿਆਣੇ ਲੋਕ ਆ ਨਾ, ਉਹਨਾਂ ਚੰਗਾ ਰੁਝਾਨ, ਦੇਖੋ ਸੈਟਰਡੇ ਸੰਡੇ ਬਾਈਕਿੰਗ ਕਰਦੇ ਨੇ। ਅੱਛਾ, ਸਿਹਤ ਫਿਜ਼ੀਕਲ ਤਾਂ ਫਿਜ਼ੀਕਲੀ ਤਾਂ ਚਲੋ, ਭਾਵੇਂ ਕੋਈ ਬੰਦਾ ਹੌਲੀ ਸਾਈਕਲ ਚਲਾ ਲੇ ਬਾਈਕਿੰਗ ਕਰਦੇ ਆ, ਜਦੋਂ ਕੋਈ ਜ਼ਰੂਰੀ ਨਹੀਂ ਜੋਗਿੰਗ ਕਰਦੇ ਆ ਤੁਸੀਂ ਤੇਜ਼ ਭੱਜਣਾ, ਹੌਲੀ ਭੱਜ ਲਓ, ਪਰ 5-7 ਬੰਦੇ ਇਨਸਾਨ, ਜਦੋਂ ਬੰਦੇ ਨਹੀਂ ਇਨਸਾਨ, ਲੇਡੀਜ਼ ਵੀ ਹੋ ਸਕਦੀਆਂ, ਬੱਚੇ ਵੀ ਹੋ ਸਕਦੇ ਆ, ਜ਼ਰੂਰੀ ਨਹੀਂ ਤੁਸੀਂ ਬਹੁਤ ਤੇਜ਼ ਰਨਰ ਬਣਨਾ, ਪਰ ਉਹਦੇ ਨਾਲ ਇਹ ਹੈ ਵੀ ਤੁਹਾਡੇ ਬਾਡੀ 'ਚ ਨਾ ਗੁੱਡ ਫੀਲ ਹਾਰਮੋਨ, ਉਹ ਹਾਰਮੋਨ ਰਿਲੀਜ਼ ਹੋਣਗੇ ਜਿਹਦੇ ਨਾਲ ਤੁਸੀਂ ਲਗਾਤਾਰ ਤੰਦਰੁਸਤ ਰਹੋਗੇ। ਮੈਂ ਕਹਿੰਦਾ ਜੀ ਬੁਢਾਪੇ ਵੇਲੇ ਵੀ ਤੰਦਰੁਸਤ ਰਹੋਗੇ, ਇਸ ਕਰਕੇ ਆਪਣੇ ਆਪ ਨੂੰ ਫਿਜ਼ੀਕਲੀ ਤੇ ਮੈਂਟਲੀ ਫਿੱਟ ਰੱਖਣਾ ਬਹੁਤ ਵੱਡਾ ਚੈਲੰਜ ਆ। ਅੱਛਾ, ਇਹ ਤਾਂ ਚੈਲੰਜ ਹੈਗਾ ਹੀ ਹੈਗਾ, ਅੱਗੇ ਇਹਨਾਂ ਨੂੰ ਜਦੋਂ ਤੁਸੀਂ ਇਹ ਚੈਲੰਜਸ ਨੂੰ ਲੈਂਦੇ ਹੋ, ਤੁਹਾਨੂੰ ਹੋਰ ਬਹੁਤ ਵੱਡੇ ਵੱਡੇ ਚੈਲੰਜ ਆ ਜਾਂਦੇ ਆ। ਜਿਵੇਂ ਹੁਣ ਆਪਾਂ ਫੋਰ ਐਗਜ਼ਾਮਪਲ ਗੱਲ ਕੀਤੀ ਹੈ ਵੀ ਬੰਦਾ ਕੀ ਚੀਜ਼ ਆ, ਬੰਦਾ ਤਾਂ ਉਹੀ ਆ ਅਲਟੀਮੇਟਲੀ, ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਹਾਂ, ਕਿਹੋ ਜਿਹਾ ਖਾਣਾ ਖਾਂਦੇ ਹਾਂ, ਕਿਵੇਂ ਅਸੀਂ ਖਾਣਾ ਖਾਂਦੇ ਹਾਂ, ਕਿਵੇਂ ਦਾ ਮਤਲਬ ਵੀ ਕੀ ਅਸੀਂ ਸੱਚੀ ਮੁੱਚੀ ਉਹਨੂੰ ਪ੍ਰੋਪਰਲੀ ਪਚਾਉਂਦੇ ਵੀ ਆ ਕਿ ਨਹੀਂ, ਕਿ ਅਸੀਂ ਢਿੱਡ ਭਰ ਕੇ ਖਾਈ ਜਾਂਦੇ, ਜਾਂ ਅਸੀਂ ਸਿਰਫ ਫਾਸਟ ਫੂਡ ਹੀ ਖਾਂਦੇ ਹਾਂ, ਕੋਈ ਚੱਜ ਦੀ ਚੀਜ਼ ਹੀ ਨਹੀਂ ਖਾਂਦੇ। ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ, ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਫਿਰ ਆਲੇ ਦੁਆਲੇ ਜਿਹੜਾ ਕੁਝ ਸਾਨੂੰ ਪਰੋਸਿਆ ਜਾ ਰਿਹਾ ਆਲੇ ਦੁਆਲੇ ਸਮਾਜ ਦੇ ਵਿੱਚ, ਕੀ ਅਸੀਂ ਸਿਲੈਕਟਿਵ ਵੀ ਹੈਗੇ ਕਿ ਨਹੀਂ ਹੈਗੇ। ਪਰੋਸਿਆ ਦਾ ਮਤਲਬ ਵੀ ਅਸੀਂ ਸਟੋਰ 'ਚ ਵੜ ਗਏ, ਮਿੱਠੀਆਂ ਚੀਜ਼ਾਂ ਹੀ ਖਾਈ ਜਾਂਦੇ ਆਲੇ ਦੁਆਲੇ, ਜਾਂ ਫਿਰ ਅਸੀਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਕੈਮੀਕਲਸ ਨੇ ਅਸੀਂ ਉਹੀ ਖਾਈ ਜਾਂਦੇ ਹਾਂ, ਕੁਰਕਰੇ ਖਾ ਲਿਆ ਜੀ, ਆਹ ਖਾ ਲਿਆ ਜੀ, ਉਹ ਖਾ ਲਿਆ, ਨਿਰਾ ਪੂਰਾ ਫਾਸਟ ਫੂਡ। अच्छा जिन्हां लोगों नूं देखो लेडीज खाना बनाउंदियां ने बंदे भी बनाउंदे ने पर तुसी ये देखो भी लेडीज दे विच गुड फील हारमोन किवें जनरेट हुंदे ने जदों ओह जदों उन्हां नूं लगदा भी मैं खाना बनाया मैं पूरा अपनी सोच अपनी पूरी एनर्जी नाल बनाया किसी ने एप्रीशिएशन नहीं कि खाना दा बहुत स्वाद हुंदा ना है ना किसी इंसान नूं उस उन्हें कम किया एक कि तुसी उन्हूं हंगारा प्यार सत्कार नाल एप्रीशिएशन नाल दिंदे कि नहीं दिंदे ए ओह इंसान नूं तां फायदा ही फायदा हुंदा ही हुंदा पर इहदा फायदा तुहानूं हुंदा जे तुसी किसी नूं थैंक यू कहंदे हो किसी दी एप्रीशिएशन करदे हो ना उहनूं तां मौके ते माड़ा मोटा आनंद आउंदा पर तुहाडी इह आदत बन जांदी है तुहानूं इहदा सदा ही आनंद आउंदा अल्टीमेटली इह छोटियां छोटियां चीजां ने इहनूं तुसी बेबी स्टैप कह लो जिहड़े साडी मैंटल ते फिजिकल हैल्थ नूं ठीक रखण लई मैं कहना जी कारगर साबित हुंदे ने इन्ने कारगर साबित हुंदे ने इह ਬਈ ਤੁਹਾਨੂੰ ਡਿਪਰੈਸ਼ਨ ਦੀਆਂ ਗੋਲੀਆਂ ਨਾਲੋਂ ਵੱਧ ਕਾਰਗਰ ਸਾਬਤ ਹੁੰਦੇ ਨੇ ਜਿਵੇਂ ਫਾਰ ਐਗਜ਼ਾਮਪਲ ਕੋਈ ਕਹਿੰਦਾ ਜੀ ਮੈਨੂੰ ਜੀ ਕੋਲੈਸਟ੍ਰੋਲ ਹੋਇਆ ਉਹ ਗੋਲੀ ਖਾਈ ਜਾਵੇ ਸਟੈਟਿਨ ਡਰੱਗਸ ਖਾਈ ਜਾਵੇ ਇੱਕ ਬੰਦਾ ਜਿਹੜਾ ਉਹ ਜੋਗਿੰਗ ਕਰੇ ਰੋਜ਼ 2 ਕਿਲੋਮੀਟਰ 3 ਕਿਲੋਮੀਟਰ ਤੇ ਫਾਇਦੇਮੰਦ ਕਿਹੜਾ ਹੋਊਗਾ ਹੈਨਾ ਮੈਂ ਹੁਣ ਉਹ ਨਹੀਂ ਕਹਿ ਰਿਹਾ ਮੈਂ ਕੋਈ ਡਾਕਟਰ ਨਹੀਂ ਵੀ ਦਵਾਈਆਂ ਨਹੀਂ ਖਾਣੀ ਚਾਹੀਦੀਆਂ ਪਰ ਮੈਂ ਇਸ ਚੀਜ਼ ਤੇ ਮਤਲਬ ਵੇਟੇਜ ਦੇ ਰਿਹਾ ਵੀ ਬੰਦੇ ਨੂੰ ਆਪਣੀ ਬਾਡੀ ਨੂੰ ਫਿੱਟ ਰੱਖਣ ਦੇ ਲਈ ਇਹਨੂੰ ਸਰੀਰ ਨੂੰ ਹਿਲਾਉਣਾ ਚਾਹੀਦਾ ਖੁਸ਼ੀ ਨਾਲ ਹਿਲਾਉਣਾ ਚਾਹੀਦਾ ਤੇ ਉਹ ਜਦੋਂ ਹਿਲਾਉਂਦਾ ਸਰੀਰ ਨੂੰ ਉਹਨੂੰ ਆਨੰਦ ਆਉਣਾ ਚਾਹੀਦਾ ਤੇ ਐਵੇਂ ਹੀ ਮਨ ਨੂੰ ਖੁਸ਼ ਰੱਖਣ ਦੇ ਲਈ ਬੰਦੇ ਨੂੰ ਕੁਛ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਆਦਤਾਂ ਜਿਹੜੀਆਂ ਬਣਾਉਣੀਆਂ ਚਾਹੀਦੀਆਂ ਬਈ ਉਹ ਸਾਰਾ ਦਿਨ ਕੁੜਿਆ ਨਾ ਰਹੇ ਸੜਦਾ ਨਾ ਰਹੇ ਭਾਵੇਂ ਉਹਦੇ ਸਾਹਮਣੇ ਵੱਡੀ ਸਾਰੀ ਪਹਾੜ ਜਿੱਡੀ ਪ੍ਰੋਬਲਮ ਆ ਜਾਵੇ ਫੇਰ ਵੀ ਉਹਨੂੰ ਖਿੜੇ ਮੱਥੇ ਲਵੇ ਹਾਂ ਇੱਕ ਵਾਰੀ ਚੈਲੰਜ ਕਰਦੀ ਹੈ ਵੱਡੀ ਆਈ ਹੋਈ ਪ੍ਰੋਬਲਮ ਸਾਨੂੰ ਪਰ ਅਸਲੀ ਇਨਸਾਨ ਉਹ ਆ ਜਿਹੜਾ ਡਰੇ ਨਾ ਜਿਹੜਾ ਜਿਹੜਾ ਜੂਝੇ ਉਹਦੇ ਨਾਲ ਜਿਹੜਾ ਵੇਖੇ ਜਿਵੇਂ ਕੋਈ ਜਿਵੇਂ ਤੁਹਾਡੇ ਸਾਹਮਣੇ ਕੋਈ ਭਾਰ ਪਿਆ ਹਨਾ ਵੱਡਾ ਸਾਰਾ ਤੇ ਤੁਸੀਂ ਨਾ ਨਾਪ ਦਿਓ ਤੋਲ ਦਿਓ ਵੀ ਯਾਰ ਮੈਂ ਇਹਨੂੰ ਚੱਕਣਾ ਕਿਵੇਂ ਆ ਜਾਂ ਦੋ ਪਹਿਲਵਾਨ ਆ ਘੁਲਦੇ ਆ ਉਹ ਬਰਾਬਰ ਦੇ ਆ ਇੱਕ ਥੋਥੋ ਤਕੜਾ ਤੁਸੀਂ ਵੀ ਪਹਿਲਵਾਨ ਤੁਸੀਂ ਇਹ ਸੋਚਦੇ ਵੀ ਠੀਕ ਆ ਇਹ ਲੱਗਦਾ ਤਾਂ ਹੈ ਦੇਖਣ ਤੋਂ ਮੈਂ ਹਾਰ ਜੂਗਾ ਪਰ ਮੈਂ ਨਾ ਕੋਈ ਇਹੋ ਜਿਹੀ ਇਹਦੀ ਇਹਨੂੰ ਨਾ ਮਤਲਬ ਕੋਈ ਗੋਰਾ ਜਿਹੜਾ ਮੇਰੇ ਗੁਰੂ ਨੇ ਸਿਖਾਇਆ ਜਿਹੜਾ ਮੇਰੇ ਟੀਚਰ ਨੇ ਮੇਰੇ ਟ੍ਰੇਨਰ ਨੇ ਸਿਖਾਇਆ ਮੈਂ ਇਹਨੂੰ ਪਲਟੀ ਮਾਰ ਦਿਆਂ ਵੱਡੀ ਤੋਂ ਵੱਡੀ ਪ੍ਰੋਬਲਮ ਵੀ ਪਹਿਲੀ ਗੱਲ ਤਾਂ ਸਾਡਾ ਹੌਸਲਾ ਅਲਟੀਮੇਟਲੀ ਉਹ ਸਾਡੀ ਮੈਂਟਲ ਹੈਲਥ ਕੀ ਹੈ ਕਿਹੋ ਜਿਹੀ ਆ ਕਿਵੇਂ ਬਣੀ ਹੋਈ ਆ ਅਸੀਂ ਪੇਰੈਂਟਸ ਤੋਂ ਕੀ ਸਿੱਖਿਆ ਅਸੀਂ ਆਪਣੇ ਟੀਚਰ ਤੋਂ ਕੀ ਸਿੱਖਿਆ ਕੀ ਸਾਡੇ 'ਚ ਗ੍ਰੈਸਪਿੰਗ ਪਾਵਰ ਹੈਗੀ ਆ ਸਿੱਖ ਸਕੇ ਹਾਂ ਵਾਕਿਆ ਪਹਿਲੀ ਗੱਲ ਤਾਂ ਇਹ ਬਹੁਤ ਵੱਡੀ ਚੀਜ਼ ਹੁੰਦੀ ਆ ਅੱਛਾ ਇਹ ਸਾਨੂੰ ਟੀਚਰਾਂ ਨੇ ਪੇਰੈਂਟਸ ਨੇ ਹੀ ਸਿਖਾਉਣਾ ਹੁੰਦਾ ਵੀ ਕਿਵੇਂ ਤੁਸੀਂ ਆਈਡੀਆਜ਼ ਨੂੰ ਗ੍ਰੈਸਪ ਕਰਨਾ ਫਿਰ ਉਦੋਂ ਬਾਅਦ ਫਿਰ ਅਸੀਂ ਸਾਡੀ ਆਪਦੀ ਡਿਊਟੀ ਆ ਜਾਂਦੀ ਹੈ ਵੀ ਅਸੀਂ ਸਾਰਾ ਡਾਟਾ ਇਕੱਠਾ ਕਰਦੇ ਹਾਂ ਵਿਗਿਆਨਿਕ ਢੰਗ ਤਰੀਕੇ ਦੇਖਦੇ ਹਾਂ ਅਸੀਂ ਨੌਲੇਜ ਆ ਜਿਹੜੀ ਹਾਸਲ ਕਰਦੇ ਹਾਂ ਫਿਰ ਨੌਲੇਜ ਨੂੰ ਪ੍ਰੈਕਟਿਸ ਪਾ ਕੇ ਦੇਖਦੇ ਹਾਂ ਅਲਟੀਮੇਟਲੀ ਫਿਰ ਜਿਹੜੀਆਂ ਚੀਜ਼ਾਂ ਸਾਡੇ ਕੰਮ ਨਹੀਂ ਆਉਂਦੀਆਂ ਛੱਡ ਦਿੰਦੇ ਹਾਂ ਨਾ ਆਪੇ ਇਸ ਤਰ੍ਹਾਂ ਮਾੜੇ ਵਿਚਾਰ ਮਾੜੀਆਂ ਗੱਲਾਂ ਜੇ ਆਪਾਂ ਛੱਡ ਦਈਏ ਨਾ ਤੇ ਫਿਰ ਆਪਾਂ ਫਿਜ਼ੀਕਲ ਤੇ ਮੈਂਟਲੀ ਸੈੱਟ ਫਿੱਟ ਰਹਿੰਦੇ ਹੀ ਆ ਤੇ ਜੇ ਕਿਤੇ ਫਿਜ਼ੀਕਲੀ ਬਿਮਾਰ ਵੀ ਹੋ ਜਾਈਏ ਜਿਹੜਾ ਬੰਦਾ ਮੈਂਟਲੀ ਸਟਰੋਂਗ ਆ ਨਾ ਉਹ ਛੇਤੀ ਠੀਕ ਹੋ ਜਾਂਦਾ ਮੈਂ ਬਹੁਤ ਤਾਂ ਨਹੀਂ ਥੋੜੇ ਬਹੁਤ ਮੈਂ ਇਨਸਾਨਾਂ ਨੂੰ ਜਾਣਦਾ ਦੋਸਤੋ ਜਿਹੜੇ ਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਲੱਗੀਆਂ ਪਰ ਉਹਨਾਂ ਨੇ ਹੱਸ ਕੇ ਮੁਕਾਬਲਾ ਕਰ ਲਿਆ ਤੇ ਜਿਨ੍ਹਾਂ ਨੂੰ ਡਾਕਟਰ ਕਹਿੰਦੇ ਸੀ ਵੀ ਭਾਈ ਸ਼ਾਇਦ ਤੁਸੀਂ ਠੀਕ ਨਾ ਹੋਵੋ ਉਹ ਵੀ ਠੀਕ ਹੋ ਗਏ ਨੇ ਉਹ ਵੀ ਠੀਕ ਹੋਏ ਠੀਕ ਹੈ ਇੱਕ ਸਾਡੇ ਇੱਕ ਪ੍ਰੋਬਲਮ ਹੈਗੀ ਆ ਨਾ ਇੱਕ ਤਾਂ ਮਸ਼ੀਨਰੀ ਆ ਜਦੋਂ ਬੰਦੇ ਦਾ ਸਰੀਰ ਆ ਜਿਹੜਾ ਮਸ਼ੀਨਰੀ ਨੇ ਅਲਟੀਮੇਟਲੀ ਤੁਹਾਨੂੰ ਪਤਾ ਵੀ ਘਸਣਾ ਹੀ ਆ ਨਾ ਇੱਕ ਤਾਂ ਉਹ ਪ੍ਰੋਬਲਮ ਹੁੰਦੀਆਂ ਪਰ ਇੱਕ ਹੁੰਦੀਆਂ ਸਾਡਾ ਜਿਹੜਾ ਹੌਸਲਾ ਜਦੋਂ ਡਿੱਗ ਜਾਂਦਾ ਨਾ ਤੇ ਫਿਰ ਅਸੀਂ ਆਪਣੀ ਪ੍ਰੋਬਲਮ ਉਹਨੇ ਦਾ ਮਤਲਬ ਆਪਦੇ ਆਪ ਸੱਦਾ ਦਿੰਦੇ ਹਾਂ ਅਸੀਂ ਮਾੜੀ ਤੋਂ ਮਾੜੀ ਹਾਲਤ ਦੇ ਵਿੱਚ ਵੀ ਨਾ ਸਾਨੂੰ ਮਤਲਬ ਜਿਹੜਾ ਹੈਗਾ ਉਹ ਆਪਣੇ ਆਪ ਦੇ ਉੱਤੇ ਤੇ ਆਪਣਿਆਂ ਦੇ ਉੱਤੇ ਮਾਣ ਹੋਣਾ ਚਾਹੀਦਾ ਫਿਰ ਅਸੀਂ ਵੈਸੇ ਫਿਜ਼ੀਕਲੀ ਤੇ ਮੈਂਟਲੀ ਠੀਕ ਰਹਿੰਦੇ ਹਾਂ ਪਰ ਇਸ ਸੋਸਾਇਟੀ ਦੇ ਵਿੱਚ ਮੈਂਟਲ ਹੈਲਥ ਪ੍ਰੋਬਲਮ ਇੱਕ ਬਹੁਤ ਵੱਡੀ ਪ੍ਰੋਬਲਮ ਆ ਇਹਦੀ ਜੜ ਕਿੱਥੇ ਪਈ ਆ ਕੋਈ ਗੱਲ ਨਹੀਂ ਆਪਾਂ ਗੱਲਾਂ ਕਰਦੇ ਹਾਂ ਫਿਰ ਕਿਸੇ ਦਿਨ ਫਿਰ ਕਿਸੇ ਮੈਂਟਲ ਹੈਲਥ ਪ੍ਰੋਫੈਸ਼ਨਲ ਨੂੰ ਲੈ ਕੇ ਆਵਾਂਗੇ ਉਹਦੇ ਨਾਲ ਤੁਹਾਡੀਆਂ ਗੱਲਾਂ ਕਰਾਵਾਂਗੇ ਛੋਟੀ ਜਿਹੀ ਬ੍ਰੇਕ ਲੈਣਾ ਜੀ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज जी कॉल करो 905-915-8484
9059158484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु
बल्ले बल्ले भाई ए तो कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्व लो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478 416-841-0478 सर्व लो कंस्ट्रक्शन
ओ जी रियल एस्टेट डील किसे किसे नु रास आवे
जी डील डेल मुंडी करवावे ता प्रॉपर्टी दे बाग जगावे किसे भी तरह दी रेजिडेंशियल कमर्शियल इन्वेस्टमेंट ले होटल मोटल लैंड प्लाजा गैस स्टेशन अपार्टमेंट्स खरीदन या बेचन ले
या फिर फ्री मार्केट एवेल्युएशन ले इको थां ते इको ना डील मुंडी
कॉल करो 416-213-1313
स्टेट एक्सपर्ट
एक बार फिर निघा स्वागत जी साडे अज दे प्रोग्राम नु आसरा लॉयर्स वाले अमनदीप कपला जी स्पॉन्सर करदे ने 905-456-2020 उहनां दा नंबर है जी सिर्फ रियल स्टेट क्लोजिंग करदे ने तुसी रियल स्टेट क्लोजिंग नु ना लाइटली ना लिया करो मैं कई बारी जी देखे ने लोक ओ जी डील फर्म हो गई आ बस हुण क्लोजिंग होनी आ बायर भी कह दिंदा सैलर भी कह दिंदा ਉਹ ਜੀ ਲਾਇਰ ਦਾ ਕੀ ਹੈ ਕੋਈ ਗੱਲ ਨਹੀਂ ਲਾਇਰ ਆਪਾਂ ਕਰ ਲਾਂਗੇ ਦੇਖੋ ਲਾਇਰ ਹਰੇਕ ਪ੍ਰੋਫੈਸ਼ਨ ਦੇ ਵਿੱਚ ਪ੍ਰੋਫੈਸ਼ਨਲ ਬੰਦੇ ਹੋਣੇ ਚਾਹੀਦੇ ਨੇ ਹੁੰਦੇ ਨੇ ਪਰ ਕਈ ਵਾਰੀ ਕੀ ਹੁੰਦਾ ਕਈ ਵਾਰੀ ਆਪਾਂ ਜਿਹਦਾ ਪ੍ਰੋਪਰ ਕੰਮ ਹੁੰਦਾ ਨਾ ਉਹ ਪ੍ਰੋਪਰ ਕੰਮ ਵਾਲਾ ਬੰਦਾ ਜਿਹੜਾ ਉਸ ਪ੍ਰੋਪਰ ਕੰਮ ਵਾਲੇ ਕੋਲ ਨਹੀਂ ਜਾਂਦੇਗੇ ਹੁਣ ਦੇਖੋ ਕਈ ਤਾਂ ਲਾਇਰਸ ਨੇ ਜੀ ਉਹਨਾਂ ਨੇ ਸਾਰੇ ਕਿਸਮ ਦਾ ਸੌਦਾ ਦੁਕਾਨ ਚ ਰੱਖਿਆ ਹੁੰਦਾ ਜਿਹੜਾ ਮਰਜ਼ੀ ਆ ਜੇ ਠੀਕ ਹੈ ਉਹ ਸਾਰਾ ਕੰਮ ਕਰ ਸਕਦੇ ਹੁੰਦੇ ਨੇ ਇਹ ਜੀ ਗੱਲ ਨਹੀਂ ਪਰ ਮੁਹਾਰਤ ਹੋਣਾ ਐਕਸਪਰਟੀਜ਼ ਹੋਣਾ ਇਹ ਅਲੱਗ ਗੱਲ ਹੁੰਦੀ ਹੈ ਮੈਂ ਇੱਕ ਦੋ ਵਾਰੀ ਦੇਖਿਆ ਜੀ ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਚੱਕਰ ਪੈ ਜਾਣਾ ਲਾਇਰ ਕਹਿ ਦਿੰਦੇ ਭਾਜੀ ਇਹ ਨਹੀਂ ਕਲੋਜ਼ਿੰਗ ਹੋਣੀ ਹੁਣ ਤੇ ਇਹ ਫਿਰ ਆਏ ਹੋਜੂ ਵੀ ਭਾਜੀ ਤੁਹਾਡੀ ਡਿਊਟੀ ਸੀ ਕਲੋਜ਼ਿੰਗ ਕਰਨ ਦੀ ਕਿਉਂ ਨਹੀਂ ਹੋਣੀਗੀ ਜੇ ਕਲੋਜ਼ਿੰਗ ਨਾ ਹੋਈ ਤਾਂ ਦੇਖੋ ਪ੍ਰੋਬਲਮਾਂ ਕਿੰਨੀਆਂ ਆਉਂਦੀਆਂ ਨੇ ਇੱਕ ਦੋ ਵਾਰ ਤਾਂ ਇਹੋ ਜਿਹੇ ਕੇਸ ਵੀ ਹੋਏ ਵੀ ਲਾਇਰ ਕਹਿ ਦਿੰਦੇ ਲਓ ਜੀ ਹੁਣ ਅਸੀਂ ਨਾ ਤੁਹਾਡੀ ਫੀਸ ਵਾਪਸ ਕਰ ਦਾਂਗੇ ਪਰ ਨਹੀਂ ਜੀ ਬਸ ਸਾਡੇ ਹੱਥ ਚੱਕੇ ਅਸੀਂ ਕਲੋਜ਼ਿੰਗ ਨਹੀਂ ਕਰ ਸਕਦੇ ਇਹ ਥੋੜਾ ਤਰੀਕਾ ਹੁੰਦਾ ਕੋਈ ਤੇ ਇਸ ਕਰਕੇ ਮਾਹਰ ਲਾਇਰ ਕੋਲ ਜਾਓ ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ ਹੁਣ ਕਈ ਵਾਰੀ ਇਹ ਵੀ ਹੁੰਦਾ ਕੋਈ ਕ੍ਰਿਮੀਨਲ ਕੇਸ ਹੁੰਦਾ ਆਪਾਂ ਲੱਭਦੇ ਹਾਂ ਵੀ ਨਹੀਂ ਜੀ ਪੂਰਾ ਮਾਹਰ ਲਾਇਰ ਹੋਵੇ ਬਿਲਕੁਲ ਮਾਹਰ ਲਾਇਰ ਕੋਲ ਹੀ ਜਾਓ ਜੀ ਪੂਰਾ ਪ੍ਰੋਫੈਸ਼ਨਲ ਜਿਹੜਾ ਆਪਣੇ ਪ੍ਰੋਫੈਸ਼ਨ ਚ ਪੂਰਾ ਪੱਕਾ ਜਿਹੜਾ ਉਹਦੇ ਕੋਲ ਜਾਓ ਡਿਗਰੀਆਂ ਤਾਂ ਸਾਰੇ ਚੱਕੀ ਫਿਰਦੇ ਨੇ ਹੈਨਾ ਤੇ ਡਿਗਰੀਆਂ ਤਾਂ ਹੁਣ ਡਾਕਟਰ ਕੋਲ ਵੀ ਹੁੰਦੇ ਅਸੀਂ ਦੇਖਿਆ ਹੁੰਦੇ ਆ ਨਾ ਕੇਸ ਬਈ ਆਪਰੇਸ਼ਨ ਕਰਨਾ ਸੀ ਸੱਜੇ ਗੋਡੇ ਦਾ ਤੇ ਬਦਲਦਾ ਖੱਬਾ ਗੋਡਾ ਹੋਇਆ ਨਾ ਬਹੁਤ ਵਾਰੀ ਇਸ ਤਰ੍ਹਾਂ ਹਾਂ ਅੱਛਾ ਮੈਂ ਨਾ ਕੁਦਰਤੀ ਚਲੋ ਮੈਂ ਤਾਂ ਐਡ ਦੇ ਰਿਹਾ ਸੀ ਕੁਦਰਤੀ ਇਸ ਗੱਲ ਵੱਲ ਧਿਆਨ ਹੋ ਗਿਆ ਮੈਂ ਨਾ ਇੱਕ ਰਿਪੋਰਟ ਪੜ੍ਹ ਰਿਹਾ ਸੀ ਜੀ ਤੇ ਚਲੋ ਐਡ ਆਪਾਂ ਬਾਅਦ ਚ ਦੇ ਲਾਂਗੇ ਆਪਣੇ ਬੰਦੇ ਨੇ ਸਾਰੇ ਕੋਈ ਗੱਲ ਨੀ ਹੈਨਾ ਉਹ ਗੱਲ ਦੇ ਵਿੱਚੋਂ ਗੱਲ ਯਾਦ ਆ ਗਈ ਮਗਰੋਂ ਭੁੱਲ ਜਾਈਦਾ ਹੈਨਾ ਉਹ ਪਤਾ ਕੀ ਹੋਇਆ ਜੀ ਇੱਕ ਵਾਰੀ ਕਿਸੇ ਦੀ ਸਰਜਰੀ ਚੱਲ ਰਹੀ ਸੀ ਤੁਸੀਂ ਦੇਖੋ ਬੜੀ ਹੈਰਾਨੀ ਦੀ ਗੱਲ ਆ ਤੁਸੀਂ ਸਰਚ ਕਰਕੇ ਦੇਖਿਓ ਖੁਦ ਪੜ੍ਹਿਓ ਸਾਰੀ ਸਟੋਰੀ ਉਹ ਜਦੋਂ ਸਰਜਰੀ ਕਰਦੇ ਹੁੰਦੇ ਨੇ ਨਾ ਤੁਹਾਨੂੰ ਪਤਾ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਦੁਈਆਂ ਜੀਆਂ ਪਾਉਂਦੇ ਨੇ ਵਿੱਚ ਐਨੈਸਥੀਸੀਆ ਜਿਹਦੇ ਨਾਲ ਸੁੰਨ ਹੋ ਜਾਂਦਾ ਕਾਫੀ ਕੁਛ ਹੁੰਦਾ ਹੈਨਾ ਤੇ ਹੋਰ ਪੇਨ ਕਿਲਰਸ ਪਾਈਆਂ ਪਤਾ ਨੀ ਕੀ ਕੁਛ ਪਾਇਆ ਆਪਾਂ ਕਿਹੜਾ ਡਾਕਟਰ ਹਾਂ ਚਲੋ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਪਾਉਂਦੇ ਆ ਹਨਾ ਕਈ ਤਰ੍ਹਾਂ ਦੀਆਂ ਕਹਿੰਦੇ ਮੈਡੀਸਨ ਹੁੰਦੀਆਂ ਨੇ ਤੇ ਉਹ ਕਹਿੰਦੇ ਨਾ ਕੋਈ ਕਿਸੇ ਦਾ ਆਪਰੇਸ਼ਨ ਕਰ ਰਹੇ ਸੀ ਪੇਸ਼ੈਂਟ ਦਾ ਸਾਰੀਆਂ ਦਵਾਈਆਂ ਦੁਈਆਂ ਤਾਂ ਪਾਤੀਆਂ ਉਹਦੇ ਵਿੱਚ ਨਾ ਮਤਲਬ ਉਹਦੇ ਚ ਇੱਕ ਖਾਸ ਤਰ੍ਹਾਂ ਦੀ ਦਵਾਈ ਹੁੰਦੀ ਹੈ ਵੀ ਬੰਦੇ ਨੂੰ ਪੇਨ ਨਾ ਫੀਲ ਹੋਵੇ ਸੁੰਨ ਵੀ ਹੋ ਜੇ ਮਤਲਬ ਮੈਂ ਹੁਣ ਪ੍ਰੋਪਰਲੀ ਐਕਸਪਲੇਨ ਨਹੀਂ ਕਰ ਸਕਦਾ ਕਿਉਂਕਿ ਮੇਰਾ ਕੰਮ ਨਹੀਂ ਨਾ ਪਰ ਤੁਸੀਂ ਸਰਚ ਕਰ ਲਓ ਵੀ ਜਦੋਂ ਸਰਜਰੀ ਹੁੰਦੀ ਤੁਹਾਨੂੰ ਕੇਸ ਇਹੋ ਜਿਹੇ ਲੱਭ ਜਾਣਗੇ ਬਹੁਤ ਉਹ ਕਹਿੰਦੇ ਪੇਸ਼ੈਂਟ ਦਾ ਨਾ ਆਪਰੇਸ਼ਨ ਹੋ ਰਿਹਾ ਉਹ ਵੈਸੇ ਉਹ ਐਨੈਸਥੀਸੀਆ ਦਿੱਤਾ ਹੋਇਆ ਉਹ ਸੁਣਨਾ ਮਤਲਬ ਉਹ ਹੱਥ ਪੈਰ ਨਹੀਂ ਹਿਲਾ ਸਕਦਾ ਪਰ ਉਹਨੂੰ ਸਾਰਾ ਕੁਛ ਸੁਣ ਰਿਹਾ ਤੇ ਉਹਨੂੰ ਪੇਨ ਵੀ ਹੋ ਰਹੀ ਹੈ ਇੱਕ ਖਾਸ ਪਰਟੀਕੁਲਰ ਟਾਈਪ ਦੀ ਦਵਾਈ ਨਾ ਉਹ ਪਾਉਣੀ ਭੁੱਲ ਗਿਆ ਜੀ ਉਹਨੂੰ ਇੰਨਾ ਟਰਾਮਾ ਜਾਣੀ ਸ਼ੌਕ ਵੱਜਿਆ ਉਹਨੂੰ ਬੰਦੇ ਨੂੰ ਲੱਗਿਆ ਸਾਰੀ ਉਮਰ ਸ਼ੌਕ ਰਿਹਾ ਉਹਨੇ ਕੇਸ ਕੀਤਾ ਪਤਾ ਨਹੀਂ ਕਿੰਨੇ ਮਿਲੀਅਨਸ ਆਫ ਡਾਲਰ ਇਹੋ ਜਿਹੇ ਕਈ ਕੇਸ ਨੇ ਅੱਛਾ ਮੇਰਾ ਤਾਂ ਕਹਿਣ ਦਾ ਮਤਲਬ ਇਹੀ ਆ ਹੁੰਦੇ ਤਾਂ ਸਾਰੇ ਪ੍ਰੋਫੈਸ਼ਨਲ ਨੇ ਮਾਹਰ ਵੀ ਹੁੰਦੇ ਨੇ ਕਈ ਵਾਰੀ ਪਰ ਪੂਰਾ ਪ੍ਰੋਫੈਸ਼ਨਲ ਤੇ ਪੂਰਾ ਮਾਹਰ ਉਹ ਬੰਦਾ ਹੈ ਜਿਹੜਾ ਆਪਣੇ ਕੰਮ ਦੇ ਵਿੱਚ ਨਾ ਮਤਲਬ 0.00% ਦੀ ਗਲਤੀ ਵੀ ਨਾ ਛੱਡੇ। ਹੁਣ ਤੁਸੀਂ ਕਹੋਗੇ ਜੀ ਗਲਤੀ ਤਾਂ ਹੋ ਜਾਂਦੀ ਹੈ, ਕਈ ਵਾਰੀ ਅਨਅਵੋਇਡੇਬਲ ਚੀਜ਼ਾਂ ਹੁੰਦੀਆਂ, ਪਰ ਉਹ ਹੁੰਦੀਆਂ ਜਦੋਂ ਆਪਾਂ ਫਿਜ਼ੀਕਲੀ ਇਨਵੋਲਵਡ ਹੁੰਦੇ ਹਾਂ, ਕੋਈ ਚੀਜ਼ ਚਲਾ ਰਹੇ ਹਾਂ ਕੁਛ ਹੋਰ, ਜਿਨ੍ਹਾਂ ਦਾ ਕੰਮ ਕ੍ਰਿਸਟਲ ਕਲੀਅਰ ਆ ਪੇਪਰਾਂ ਦੇ ਉੱਤੇ ਸਾਰਾ ਕੁਝ ਪਿਆ। ਹੁਣ ਦੇਖੋ ਤੁਸੀਂ ਹੁਣ ਮਤਲਬ ਕੋਈ ਲਾਇਰ ਹਾਇਰ ਕੀਤਾ, ਜਿਹੜੀਆਂ ਕਲੋਜ਼ਿੰਗ ਤੋਂ ਪਹਿਲਾਂ ਪ੍ਰੋਬਲਮਸ ਬਾਇਰ ਲਾਇਰ ਨੇ ਸੈਲਰ ਲਾਇਰ ਨੇ ਆਸ ਵਿੱਚ ਡਿਸਕਸ ਕੀਤੀਆਂ, ਇਹ ਤਾਂ ਹੋ ਨਹੀਂ ਸਕਦਾ ਕੋਈ ਬਾਹਰਲੀ ਪ੍ਰੋਬਲਮ ਆਜੂ, ਉਹੀ ਪ੍ਰੋਬਲਮ ਆਉਣੀਆਂ ਨਾ। ਤੇ ਜੇ ਕਲੋਜ਼ਿੰਗ ਫੇਰ ਨਾ ਹੋਵੇ ਤਾਂ ਫਿਰ ਤੁਹਾਡਾ ਐਗਰੀਮੈਂਟ ਤਾਂ ਟਰਮੀਨੇਟ ਹੋ ਜਾਣਾ। ਜੇ ਤੁਸੀਂ ਘਰ ਖਰੀਦਿਆ ਤੇ ਤੁਹਾਨੂੰ ਉਹ ਘਰ ਮਿਲਣਾ ਨਹੀਂ ਜੇ ਉਸ ਦਿਨ ਕਲੋਜ਼ਿੰਗ ਨਾ, ਹਾਂ ਉਹ ਵੱਖਰੀ ਗੱਲ ਆ, ਉਹਨੂੰ ਉਹਦੀਆਂ ਰੈਮਡੀਜ਼ ਕੀ ਹੁੰਦੀਆਂ, ਉਹਦੇ ਚ ਤੁਸੀਂ ਅਮੈਂਡਮੈਂਟ ਕਰਕੇ ਕਲੋਜ਼ਿੰਗ ਡਿਲੇ ਕਰ ਲਓ, ਉਹ ਅਲੱਗ ਗੱਲ ਆ, ਹੈਨਾ, ਉਹ ਅਲੱਗ ਚੀਜ਼ਾਂ ਨੇ। ਪਰ ਜੇ ਲਾਇਰ ਹੀ ਹੱਥ ਖੜੇ ਕਰ ਜੇ, ਜਾਂ ਕਈ ਵਾਰੀ ਜੇ ਤੁਸੀਂ ਘਰ ਲਿਆ ਸੈਲਰ ਅੱਡ ਜੇ, ਸੈਲਰ ਕਹੇ ਜੀ ਨਹੀਂ ਜੀ ਅੱਜ ਤਾਂ ਸ਼ਾਮ ਨੂੰ ਟਰਮੀਨੇਟ ਹੋ ਜਾਣਾ, ਮੈਂ ਤਾਂ ਅਮੈਂਡਮੈਂਟ ਦੇ ਸਾਈਨ ਹੀ ਨਹੀਂ ਕਰਨੇ, ਬਸ ਘਰ ਜਿਹੜਾ ਦੇਣਾ ਸੀ ਦੇ ਤਾ, ਅੱਜ ਕਲੋਜ਼ਿੰਗ ਕਰਾਉਣੀ ਕਰਾ ਲਓ, ਨਹੀਂ ਮੈਂ ਤਾਂ ਕੱਲ ਨੂੰ ਕਲੋਜ਼ਿੰਗ ਨਹੀਂ ਕਰਾਉਣੀ, ਤੁਸੀਂ ਕੁਝ ਨਹੀਂ ਕਰ ਸਕਦੇ। ਇਸ ਤਰ੍ਹਾਂ ਮਾਹਰ ਲਾਇਰ ਕੋਲ ਜਾਇਆ ਕਰੋ। ਚਲੋ ਆਪਾਂ ਐਡ ਦੇ ਰਹੇ ਸੀ ਮਾਹਰਾਂ ਦੇ ਵਿੱਚੋਂ, ਮਾਹਰ ਲਾਇਰ ਨੇ ਜੀ ਅਮਨਦੀਪ ਕਪਲਾ 905-456-2020 ਇਹਨਾਂ ਦਾ ਨੰਬਰ 9054562020। ਮੇਰੇ ਕਹਿਣ ਦਾ ਮਤਲਬ ਇਹਦੀ ਅਹਿਮੀਅਤ ਸਮਝੋ ਜੀ ਕਲੋਜ਼ਿੰਗ ਦੀ, ਹੈ ਨਾ। ਇੱਕ ਸਾਡੇ ਹੋਰ ਸਪਾਂਸਰ ਨੇ ਇਮੀਗ੍ਰੇਸ਼ਨ ਕੰਸਲਟੈਂਟ ਮਨਵਿੰਦਰ ਖੋਸਾ, 647-646-3000 ਇਹਨਾਂ ਦਾ ਨੰਬਰ। ਤੇ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਲਿਓ। ਕਈ ਸਾਰੀਆਂ ਕੈਟਾਗਰੀਜ਼ ਨੇ ਜੀ, ਉਹ ਕੈਟਾਗਰੀਜ਼ ਜੇ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਇੱਥੇ ਆਉਣਾ ਚਾਹੁੰਦਾ ਕੋਈ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਜ਼ਰੂਰ ਕਰਿਓ ਜੀ। ਕੋਈ ਬਿਜ਼ਨਸ ਕਲਾਸ ਹੈਗੀ ਆ, ਕੋਈ ਪੁਆਇੰਟ ਸਿਸਟਮ ਆ, ਕੋਈ ਫੈਮਿਲੀ ਕਲਾਸ ਵੀਜ਼ਾ ਲੈਣਾ ਕਿਸੇ ਨੇ, ਕੋਈ ਵਰਕ ਪਰਮਿਟ ਦੀ ਸਮੱਸਿਆ ਆਈ ਹੋਈ ਆ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਕਿਸੇ ਖਾਸ ਕੰਮ ਦੇ ਵਿੱਚ ਮਹਾਰਤ ਆ ਤੁਹਾਡੇ ਦੋਸਤ ਮਿੱਤਰ ਨੂੰ, ਉਹ ਫਿਰ ਚੈੱਕ ਕਰਨਗੇ ਵੀ ਇਹਨਾਂ ਕੈਟਾਗਰੀਜ਼ ਦੀ ਇਸ ਕੰਮ ਦੀ ਇੱਥੇ ਜ਼ਰੂਰਤ ਹੈਗੀ ਆ, ਕਿੰਨੇ ਕੁ ਇੰਪਲੋਇਰ ਨੇ, ਇਹਨਾਂ ਨੂੰ ਵਰਕ ਪਰਮਿਟ ਮਿਲ ਜੂਗਾ ਨਹੀਂ ਮਿਲ ਜੂਗਾ, ਸਾਰੀਆਂ ਗੱਲਾਂ ਦੇਖਦੇ ਨੇ। 647-646-3000 ਇਹਨਾਂ ਦਾ ਨੰਬਰ ਹੈਗਾ, ਮਨਵਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਮਾਫੀ ਚਾਹੁੰਦਾ ਜੀ। ਹੀਟ ਦੀ ਕੋਈ ਪ੍ਰੋਬਲਮ ਆ ਗਈ ਆ, ਫਰਨੈਸ ਤੁਹਾਡੀ ਖਰਾਬ ਹੋ ਗਈ, ਵਾਟਰ ਹੀਟਰ ਦੀ ਕੋਈ ਪ੍ਰੋਬਲਮ ਆ ਗਈ ਹੈ, ਤੁਸੀਂ ਵਾਟਰ ਹੀਟਰ ਦਾ ਰੈਂਟ ਦੇਈ ਜਾਂਦੇ ਹੋ, ਆਪਣਾ ਲੋਨ ਹੈ, ਬਾਲੇ ਨਹੀਂ ਪੈਸੇ ਲੱਗਦੇ, ਥੋੜੇ ਜਿਹੇ ਲੱਗਦੇ, ਐਵੇਂ ਮਹੀਨੇ ਦਾ $50-60 ਰੈਂਟ ਦਿੰਦੇ ਹੁੰਦੇ, ਇਹਨਾਂ ਨਾਲ ਤਾਲਮੇਲ ਕਰ ਲਿਓ। ਕਈ ਵਾਰੀ ਆਪਾਂ ਆਪਣਾ ਓਨਡ ਵਾਟਰ ਹੀਟਰ ਲਾਉਣਾ, ਜਾਂ ਫਿਰ ਅੱਜ ਕੱਲ੍ਹ ਕਈ ਵਾਰੀ ਕੀ ਹੁੰਦਾ ਵੀ ਵਾਟਰ ਹੀਟਰ ਜਿਹੜੇ ਟੈਂਕ ਹੁੰਦੇ ਨੇ ਇਹ ਵੱਡੇ ਹੁੰਦੇ ਨੇ, ਕਈ ਵਾਰੀ ਤੁਸੀਂ ਜਿਹੜੇ ਉਹ ਛੋਟੇ ਵਾਟਰ ਹੀਟਰ ਜਿਹੜੇ ਹੁੰਦੇ ਨੇ, ਮਤਲਬ ਉਹ ਗੈਸ ਹੀਟਰ ਟੈਂਕਲੈਸ ਜਿਹਨੂੰ ਕਹਿੰਦੇ ਆ, ਟੈਂਕ ਤਾਂ ਹੁੰਦਾ ਹੀ ਨਹੀਂ, ਟੈਂਕਲੈਸ ਥੋੜੀ ਜਿਹੀ ਜਗ੍ਹਾ ਚ ਆ ਜਾਂਦਾ, ਤੁਹਾਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਬੇਸਮੈਂਟ ਦੇ ਵਿੱਚ, ਹੈ ਨਾ, ਤੇ ਇਹੋ ਜਿਹਾ ਕੰਮ ਕਰਨਾ, ਜਾਂ ਗਰਮੀਆਂ ਦੇ ਵਿੱਚ ਤੁਹਾਡਾ ਏਸੀ ਖਰਾਬ ਹੋ ਗਿਆ, ਪ੍ਰੀਵੈਂਟਿਵ ਮੇਨਟੇਨੈਂਸ ਕਿਵੇਂ ਕਰਨੀ ਆ ਤੁਸੀਂ, ਇਹ ਸਾਰੀਆਂ ਚੀਜ਼ਾਂ ਦਾ ਹੱਲ ਹਰਪ੍ਰੀਤ ਮੰਡ ਨੇ ਜੀ, ਇਹਨਾਂ ਦਾ ਨਾਂ ਐਚ ਵੀ ਏਸੀ ਟੈਕਨੀਸ਼ੀਅਨ ਨੇ ਕੰਪਨੀ, ਇਹਨਾਂ ਦੀ ਅੱਜ ਕੱਲ੍ਹ ਕਾਫੀ ਬਿਜ਼ੀ ਚੱਲ ਰਹੇ ਆ ਸਾਰੇ ਲੋਕ ਹੀ, ਕਈ ਵਾਰੀ ਤੁਹਾਡੀ ਹੀਟ ਖਰਾਬ ਹੋ ਜਾਂਦੀ ਹੈ ਤੇ ਫਿਰ ਉਹ ਤੁਸੀਂ ਇਹ ਕਹਿੰਦੇ ਆ ਜੀ ਤੁਹਾਨੂੰ, ਤੁਸੀਂ ਟੈਕਨੀਸ਼ੀਅਨ ਨੂੰ ਕਾਲ ਕਰਦੇ ਹੋ ਕਹਿੰਦੇ ਕੱਲ ਨੂੰ ਆਵਾਂਗੇ, ਫਿਰ ਜੀ ਤੁਸੀਂ ਇਹਨਾਂ ਨੂੰ ਕਾਲ ਕਰੋ ਪਹਿਲਾਂ ਹੀ, ਨਾਲ ਹੀ ਜਦੋਂ ਤੁਸੀਂ ਫੋਨ ਰੱਖਿਆ ਬਸ ਉਦੋਂ ਹੀ ਇਹਨਾਂ ਨੇ ਆਪਣਾ ਟੈਕਨੀਸ਼ੀਅਨ ਡਿਸਪੈਚ ਕਰ ਦੇਣਾ, ਨੰਬਰ ਆਫ ਟੈਕਨੀਸ਼ੀਅਨਸ ਨੇ ਇਹਨਾਂ ਕੋਲੇ 647-248-1000 ਇਹਨਾਂ ਦਾ ਨੰਬਰ, 6472181000। ਆਪਣੀ ਗੱਲਬਾਤ ਚੱਲ ਰਹੀ ਸੀ ਜੀ ਮਾਨਸਿਕ ਤੇ ਸਰੀਰਕ ਸਿਹਤ ਤੇ ਦੋਨਾਂ ਦਾ ਆਪਸ ਵਿੱਚ ਦੀ ਲਿੰਕ, ਖਾਣ ਪੀਣ ਨਾਲ ਵੀ ਸਬੰਧ ਹੈਗਾ ਦੋਸਤੋ ਇਹਨਾਂ ਦਾ, ਇਹ ਮੈਂ ਗੱਲ ਕਹਿ ਰਿਹਾ ਸੀਗਾ, ਖਾਣਾ ਪੀਣਾ ਤੇ ਖਾਧੇ ਪੀਤੇ ਨੂੰ ਪਚਾਉਣਾ ਪ੍ਰੋਪਰਲੀ। ਹੁਣ ਖਾਧਾ ਪੀਤਾ ਤਾਂ ਪਚਦਾ ਜੇ ਬੰਦਾ ਜਿਹੜਾ ਉਹ ਥੋੜਾ ਜਿਹਾ ਹਿੱਲੇ ਜੁੱਲੇ, ਸਾਰੀਆਂ ਚੀਜ਼ਾਂ ਇੰਟਰਕੁਨੈਕਟਡ ਨੇ ਨਾਲ, ਮਤਲਬ ਇੱਕ ਦੂਜੇ ਨਾਲ ਇਹ ਮਤਲਬ ਮਿਲਦੀ ਹੈ, ਇੱਕ ਦੂਜੇ ਨਾਲ ਨਾ ਇੱਕ ਦੂਜੇ ਦੇ ਡਿਪੈਂਡੈਂਟ ਨੇ। ਜੇ ਕੋਈ ਇਨਸਾਨ ਕਹਿੰਦਾ ਮੇਰੀ ਮਾਨਸਿਕ ਸਿਹਤ ਠੀਕ ਰਹੇ ਤੇ ਸਾਰਾ ਦਿਨ ਚੌਂਕੜੀ ਮਾਰ ਕੇ ਬੈਠਾ ਰਹਿੰਦਾ, ਨਹੀਂ ਠੀਕ ਰਹੇ, ਕਿਉਂਕਿ ਉਹਦਾ ਸਰੀਰ ਨਹੀਂ ਠੀਕ ਰਹਿਣਾ, ਇਸ ਕਰਕੇ ਮਾਨਸਿਕ ਸਿਹਤ ਵੀ ਠੀਕ ਨਹੀਂ ਰਹਿਣੀ। ਸਰੀਰ ਦਾ ਤੁਹਾਨੂੰ ਸਰੀਰ ਦੇ ਵਿੱਚ ਪ੍ਰੋਬਲਮ ਆ ਗਈ ਆ, ਕੋਈ ਸਰੀਰ ਕੋਈ ਅੰਗ ਦੁਖਦਾ ਹੀ ਰਹਿੰਦਾ, ਤੁਸੀਂ ਆਪੇ ਹੀ ਚਿੜਦੇ ਰਹੋਗੇ, ਕੁੜਦੇ ਰਹੋਗੇ, ਨਹੀਂ ਠੀਕ ਰਹਿਣੀ। ਤੁਹਾਡੇ ਪਰਿਵਾਰ ਚ ਤੁਹਾਡੇ ਆਲੇ ਦੁਆਲੇ ਦੇ ਵਿੱਚ ਸਾਰਾ ਦਿਨ ਤੁਹਾਡੀ ਨਖੇਤੀ ਕਰੀ ਜਾਂਦਾ ਕੋਈ ਬੰਦਾ ਪਰਿਵਾਰ ਚ ਬੈਠਾ, ਤੁਸੀਂ ਕੋਈ ਕੰਮ ਕਰਨ ਲੱਗਦੇ ਹੋ, ਮੋਟੀਵੇਸ਼ਨ ਨਹੀਂ ਮਿਲਣੀ ਤੁਹਾਨੂੰ ਐਪਰੀਸ਼ੀਏਸ਼ਨ ਨਹੀਂ ਮਿਲਣੀ, ਜਾਂ ਈਵਨ ਤੁਸੀਂ ਜੇ ਤੁਸੀਂ ਪੇਰੈਂਟਸ ਹੋ, ਸਪੋਜ਼ ਤੁਹਾਡਾ ਬੱਚਾ ਸ਼ਰਾਰਤਾਂ ਹੀ ਕਰੀ ਜਾਂਦਾ, ਤੁਸੀਂ ਸਾਰਾ ਦਿਨ ਉਹਨੂੰ ਝਿੜਕਦੇ ਰਹਿਣਾ, ਕਿਉਂ ਝਿੜਕਦੇ ਹੋ, ਬੱਚੇ ਨੇ ਸ਼ਰਾਰਤਾਂ ਹੀ ਕਰਨੀਆਂ, ਹੋਰ ਬੱਚਿਆਂ ਨੇ ਕੀ ਕਰਨਾ। ਆਪਾਂ ਖਾਮ ਖਾ ਨਾ ਕਈ ਵਾਰੀ ਸਿਆਣੇ ਬੰਦਿਆਂ ਦਾ ਡਿਸਿਪਲਿਨ ਬੱਚਿਆਂ ਦੇ ਬੱਚਿਆਂ ਨੂੰ ਖੇਡਣ ਦਿਓ ਚੀਜ਼ਾਂ ਚੂਜ਼ਾਂ ਤੋੜਨ ਦਿਓ ਕੋਈ ਫਰਕ ਨਹੀਂ ਡਿਸਿਪਲਿਨ ਸਿਖਾਓ ਚੀਜ਼ਾਂ ਤੋੜਨ ਦਾ ਮਤਲਬ ਮੈਂ ਮਾੜੀ ਗੱਲ ਨਹੀਂ ਕਹਿ ਰਿਹਾ ਇੱਕ ਵਾਰੀ ਤੋੜ ਕੇ ਦੇਖਣਗੇ ਫੇਰ ਹੀ ਬੱਚਾ ਸਿੱਖਦਾ ਕਿਵੇਂ ਹੁੰਦਾ ਬੱਚੇ ਨੂੰ ਲੱਖ ਸਮਝਾ ਲਓ ਛੋਟੇ ਬੱਚੇ ਨੂੰ ਅੱਗ ਗਰਮ ਹੁੰਦੀ ਹੈ ਜਿੰਨੀ ਦੇਰ ਤਾਈਂ ਉਹਦਾ ਇੱਕ ਅੱਧੇ ਦੀ ਹੱਥ ਨਹੀਂ ਨਾ ਸੜਦਾ ਉਹ ਸਿੱਖ ਨਹੀਂ ਸਕਦਾ ਲਰਨ ਬਾਈ ਪ੍ਰੈਕਟਿਸ ਇਹਦਾ ਮਤਲਬ ਇਹ ਨਹੀਂ ਉਹ ਜਿਨ੍ਹਾਂ ਨੇ ਪ੍ਰੈਕਟਿਸ ਕੀਤੀ ਉਹਨਾਂ ਤੋਂ ਵੀ ਲਰਨ ਕਰਦਾ ਅੱਛਾ ਕਈ ਵਾਰੀ ਨਾ ਇਹ ਬੜਾ ਡਿਬੇਟ ਦਾ ਮੁੱਦਾ ਮੈਨੂੰ ਲੱਗਦਾ ਮੇਰੇ ਤੇ ਲੋਕ ਚਿੜ ਜਾਣਗੇ ਕਈ ਵਾਰੀ ਨਾ ਅਸੀਂ ਛੋਟੇ ਬੱਚਿਆਂ ਨੂੰ ਨਾ ਮਿੱਟੀ ਚ ਨਹੀਂ ਖੇਡਣ ਦਿੰਦੇ ਉਹਨਾਂ ਨੂੰ ਖੇਡਣ ਦਿਓ ਮਿੱਟੀ ਚ ਜਿੰਨਾ ਮਰਜ਼ੀ ਇਹ ਵਿਗਿਆਨਕ ਢੰਗ ਤਰੀਕੇ ਨੇ ਜਿੰਨੇ ਬੈਕਟੀਰੀਆ ਵਾਇਰਸਿਸ ਨਾਲ ਉਹ ਇੰਟਰੈਕਟ ਕਰਨਗੇ ਛੋਟੇ ਹੁੰਦੇ ਨਾ ਉਨੀ ਉਹਨਾਂ ਦੀ ਇਮਿਊਨਿਟੀ ਮਜ਼ਬੂਤ ਹੋਊ ਜੇ ਭਾਈ ਉਹਨਾਂ ਦੀ ਇਮਿਊਨਿਟੀ ਕਮਜ਼ੋਰ ਹੋਗੀ ਹੈਨਾ ਕਮਜ਼ੋਰ ਹੀ ਰਹੀ ਤੁਸੀਂ ਉਹਨੂੰ ਇੰਨਾ ਸਾਫ਼ ਸੁਥਰਾ ਰੱਖਿਆ ਐ ਬਸ ਵੀ ਮਿੱਟੀ ਨਾ ਲੱਗ ਜੇ ਸਾਡੇ ਬੱਚੇ ਨੂੰ ਵੱਡੇ ਹੋ ਕੇ ਉਹਨੂੰ ਬਿਮਾਰੀਆਂ ਚਿੰਬਣਗੀਆਂ ਹੌਲੀ ਹੌਲੀ ਉਹਦੀ ਸਿਹਤ ਖਰਾਬ ਰਹੂ ਅਲਟੀਮੇਟਲੀ ਉਹਦੀ ਜੇ ਸਿਹਤ ਲਗਾਤਾਰ ਖਰਾਬ ਰਹਿੰਦੀ ਹੈ ਸਰੀਰ ਮਤਲਬ ਠੀਕ ਨਹੀਂ ਚੱਲਦਾ ਆਪਣਾ ਤਾਂ ਮਨ ਵੀ ਖਰਾਬ ਰਹਿੰਦਾ ਮਨ ਤੇ ਸਰੀਰ ਦਾ ਸੰਬੰਧ ਦੋਸਤੋ ਇੰਨਾ ਗੱਲ ਹੀ ਛੱਡ ਦੋ ਜੇ ਠੀਕ ਰਹਿੰਦੇ ਨੇ ਦੋਨੇ ਇੱਕ ਦੋਨਾਂ ਚੋਂ ਖਰਾਬ ਆ ਦੂਜੇ ਨੂੰ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਇੰਨਾ ਜ਼ਰੂਰ ਆ ਵੀ ਜੇ ਸਰੀਰ ਚ ਨੁਕਸ ਪੈ ਗਿਆ ਨਾ ਤਕੜਾ ਮਨ ਆ ਤਕੜੇ ਮਨ ਨੇ ਮਾੜੇ ਸਰੀਰ ਨੂੰ ਠੀਕ ਕਰ ਦੇਣਾ ਪਰ ਜਿਹੜਾ ਮਾੜਾ ਮਨ ਆ ਨਾ ਜੇ ਮਨ ਜਿਹੜਾ ਤੁਹਾਡਾ ਕਮਜ਼ੋਰ ਰਹਿ ਗਿਆ ਸਰੀਰ ਜਿਹੜਾ ਮਰਜ਼ੀ ਤਕੜਾ ਹੋਵੇ ਉਹਨੇ ਨਹੀਂ ਠੀਕ ਹੋਣਾ ਇਸ ਕਰਕੇ ਮਨ ਦੀ ਇਹਦੇ ਵਿੱਚ ਨਾ ਮਨ ਦੀ ਡੋਮੀਨੈਂਸ ਆ ਥੋੜੀ ਜਿਹੀ ਸਰੀਰ ਭਾਵੇਂ ਤੁਹਾਡਾ ਮਾੜਾ ਮੋਟਾ ਕਿਤੇ ਫਰਕ ਰਹੇ ਪਰ ਮਨ ਤੁਹਾਡਾ ਇਹੋ ਜਿਹਾ ਹੋਣਾ ਚਾਹੀਦਾ ਗੱਲ ਹੀ ਛੱਡ ਦੋ ਪਰ ਸਾਨੂੰ ਸਰੀਰ ਬਾਰੇ ਜ਼ਿਆਦਾ ਦੱਸਿਆ ਜਾਂਦਾ ਨਹੀਂ ਮਨ ਬਾਰੇ ਨਹੀਂ ਦੱਸਿਆ ਜਾਂਦਾ ਮਨ ਨਾ ਸਾਡਾ ਦਿਲ ਕਈ ਵਾਰੀ ਬੱਚੇ ਹੁੰਦੇ ਆ ਜਦੋਂ ਉਦੋਂ ਹੀ ਸਾਡਾ ਦਿਲ ਆ ਜਿਹੜਾ ਕਈ ਵਾਰੀ ਇਗਨੋਰੈਂਟਲੀ ਕਹਿੰਦੇ ਆਪਾਂ ਇਗਨੋਰੈਂਟਲੀ ਟੁੱਟ ਜਾਂਦਾ ਤੋੜ ਦਿੱਤਾ ਜਾਂਦਾ ਨਹੀਂ ਤਾਂ ਬੱਚਿਆਂ ਚ ਬਹੁਤ ਪੋਟੈਂਸ਼ੀਅਲ ਹੁੰਦਾ ਵੱਡੇ ਹੋ ਕੇ ਇਨਸਾਨ ਬਣਦੇ ਨੇ ਵੱਡੇ ਬਹੁਤ ਪੋਟੈਂਸ਼ੀਅਲ ਹੁੰਦਾ ਪਰ ਸਾਡੀ ਸੋਸਾਇਟੀ ਦੀਆਂ ਬੜੀਆਂ ਲਿਮੀਟੇਸ਼ਨ ਆ ਜੀ ਇੱਕ ਲਿਮੀਟੇਸ਼ਨ ਇਹ ਹੈ ਵੀ ਜਿੰਨਾ ਕੁ ਪੋਟੈਂਸ਼ੀਅਲ ਸਾਡੇ ਚ ਹੁੰਦਾ ਉਹਨੂੰ ਯੂਟੀਲਾਈਜ਼ ਕਰਨ ਦੇ ਢੰਗ ਤਰੀਕੇ ਸਾਨੂੰ ਇਹ ਸਿਸਟਮ ਸਾਡਾ ਈਵਨ ਐਜੂਕੇਸ਼ਨ ਸਿਸਟਮ ਵੀ ਨਹੀਂ ਸਿਖਾਉਂਦਾ ਆਪ ਸਿੱਖਣੇ ਪੈਂਦੇ ਨੇ ਹੁਣ ਆਪ ਬੰਦਾ ਕਿੰਨੇ ਕੁ ਸਿੱਖ ਸਕਦਾ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਜੀ ਬਸ ਅੱਧਾ ਮਿੰਟ ਰਹਿ ਗਿਆ ਬਸ ਅੱਧੇ ਮਿੰਟ ਤਾਂ ਸਤਿ ਸ੍ਰੀ ਅਕਾਲ ਹੀ ਬੁਲਾਈ ਜਾ ਸਕਦੀ ਹੈ ਦੋਸਤੋ ਕੱਲ ਨੂੰ ਫਿਰ ਆਪਾਂ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
दवा से इलाज तक आप हमारे साथ हैं।
अपनी ज़कात और एहतियात से इंडस हॉस्पिटल का साथ दीजिए और लाखों मरीजों का मुफ्त और मियारी इलाज मुमकिन बनाएं।
Tune in Radio 770 AM and E Awaaz TV or Indus Hospital ke live radio telethon mein shamil hue on Friday March 7 at 3:30 PM for donations visit indushospital.ca
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਸੋਡੀ ਫਰਨੀਚਰ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਪਹਿਲੀ ਚੇਤ 14 ਮਾਰਚ ਵਾਲੇ ਦਿਨ ਸਿੱਖ ਨਿਊ ਈਅਰ ਡੇ ਹੈ ਸੰਮਤ ਨਾਨਸ਼ਾਹੀ 557 ਸਾਲ ਸ਼ੁਰੂ ਹੋਣ ਦੀ ਖੁਸ਼ੀ ਵਿਚ ਘਰ ਦੇ ਸਾਰੇ ਫਰਨੀਚਰ ਤੇ 10 ਮਾਰਚ ਤੋਂ ਲੈ ਕੇ 16 ਮਾਰਚ ਤੱਕ ਐਕਸਟਰਾ ਡਿਸਕਾਊਂਟ ਸੇਲ ਲਗਾ ਦਿੱਤੀ ਗਈ ਹੈ ਸੋਡੀ ਫਰਨੀਚਰ ਤੇ ਆਓ ਇਸ ਸੇਲ ਦਾ ਫਾਇਦਾ ਉਠਾਓ 142 ਕੈਨੇਡੀ ਰੋਡ ਬ੍ਰੈਂਪਟਨ 905-874-7771
Sabz Couture and GTA Ramadan Festival in collaboration with National Zakat Foundation presents Ronaqe Ramadan and Jashne Chandra. Mark your calendars. March 15th and 16th, March 28th, 29th and 30th, Red Rose Convention Center, Mississauga. Be among the first 200 families and receive a free gift hamper. Over 3,000 giveaways throughout the day. Explore our grand shopping bazaar with top brands and exclusive Ramadan collections. Join us for iftar and sehri and experience Ramadan like never before. Get your free tickets today. Don't miss out. Come celebrate Ramadan with us.
This Ramadan, your support will turn into tangible impact through Al Mustafa Canada. By digging wells for clean water, providing food aid to the hungry, and delivering urgent health care to desperate communities.